ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾਂ ਕਰਨ ਕਰਾਵਨ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀਵ ਕੀਏ ਦਇਆਲਾ ਸੋ ਪ੍ਰਭ ਅੰਤਰ ਜਾਮੀ ਕਰਨ ਕਰਾਵਨ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀਵ ਕੀਏ ਦਇਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋਆ ਆਪ ਸਹਾਈ ਸੁਖ ਸਹਿਜ ਆਨੰਦ ਮੰਗਲ ਰਸ ਅਚਰਜ ਭਈ ਬਡਾਈ ਰਹਾਉ ਗੁਰ ਕੀ ਸਰਨ ਪਏ ਭੈ ਨਾਸੇ ਸਾਚੀ ਦਰਗਹਿ ਮਾਨੇ ਗੁਣ ਗਾਵਤ ਆਰਾਧ ਨਾਮ ਹਰ ਆਏ ਆਪਣੇ ਥਾਨੇ ਜੈ ਜੈਕਾਰ ਕਰੈ ਸਭ ਉਸ ਤਤ ਸੰਗਤ ਸਾਧ ਪਿਆਰੀ ਸਦ ਬਲਿਹਾਰ ਜਾਉ ਪ੍ਰਭ ਆਪਣੇ ਜਿਨ ਪੂਰਨ ਪੈਜ ਸਵਾਰੀ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਆਨੰਦ ਸੇਤੀ ਘਰ ਆਇਆ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਆਨੰਦ ਸੇਤੀ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ ਔਰ ਇਸ ਅਸਥਾਨ ਤੇ ਅੰਮ੍ਰਿਤ ਵੇਲੇ ਔਰ ਸੰਧਿਆ ਦੇ ਦੀਵਾਨ ਸਜਦੇ ਨੇ। ਮੰਜੀ ਸਾਹਿਬ ਕੇਵਲ ਹਾਲ ਦਾ ਨਾਮ ਨਹੀਂ ਅਸਲ ਵਿੱਚ ਦਰਬਾਰ ਸਾਹਿਬ ਨਾਲ ਸੰਬੰਧਿਤ ਇਹ ਗੁਰਦੁਆਰਾ ਹੈ ਮੰਜੀ ਸਾਹਿਬ। ਰਾਤ ਦੇ ਦੀਵਾਨ ਵੀ ਇੱਥੇ ਸਜਦੇ ਨੇ, ਅੰਮ੍ਰਿਤ ਵੇਲੇ ਦੇ ਦੀਵਾਨ ਵੀ ਹੁਣ ਸਜੇ ਨੇ। ਅੰਮ੍ਰਿਤ ਗੁਰਬਾਣੀ ਦੀ ਵਿਚਾਰ, ਜੋ ਸ਼ਬਦ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹੁਕਮ ਰੂਪ ਬਖਸ਼ਿਸ਼ ਹੁੰਦਾ ਹੈ, ਉਸ ਦੀ ਵਿਚਾਰ ਇੱਥੇ ਵਿਦਵਾਨ ਪੁਰਖ ਕਰਦੇ ਨੇ। ਅੱਜ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਜੋ ਸਮੁੱਚੀ ਮਾਨਵਤਾ ਨੂੰ ਸ਼ਬਦ ਹੁਕਮ ਰੂਪ ਬਖਸ਼ਿਸ਼ ਕੀਤਾ ਹੈ, ਇਹ ਅੰਮ੍ਰਿਤ ਬਚਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਨੇ। ਰਾਗ ਸੋਰਟ ਹੈ ਔਰ ਇਸ ਸ਼ਬਦ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਦੀ ਸਿਫਤ ਔਰ ਸਮਰੱਥ ਸਤਿਗੁਰੂ ਦੀ ਵਡਿਆਈ ਕੀਤੀ ਗਈ ਹੈ। ਇੱਕ ਤਾਂ ਆਪਾਂ ਇਸ ਸ਼ਬਦ ਦੇ ਅੱਖਰੀ ਅਰਥ, ਇਸ ਦੇ ਭਾਵ ਅਰਥ, ਜਿੰਨੀ ਕੁ ਸਤਿਗੁਰੂ ਸੋਝੀ ਸਮਤ ਬਖਸ਼ਣਗੇ, ਸਬੁੱਧੀ ਬਖਸ਼ਣਗੇ, ਆਪ ਜੀ ਨਾਲ ਸਾਂਝੇ ਕਰਾਂਗੇ। ਦੂਸਰਾ, ਮੇਰਾ ਖਿਆਲ ਸੰਸਾਰ ਵਿੱਚ ਕੇਵਲ ਸਿੱਖ ਧਰਮ ਇੱਕ ਐਸਾ ਹੈ ਜਿਸ ਨੂੰ ਅੱਜ ਇਹ ਆਪਣਾ ਇਸ਼ਟ ਮੰਨਦਾ, ਸੀਸ ਅਦਬ ਨਾਲ ਝੁਕਾਉਂਦਾ। ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਵੀ ਮਨਾਇਆ ਜਾ ਰਿਹਾ, ਜਿਨ੍ਹਾਂ ਦਾ ਗੁਰਗੱਦੀ ਦਿਨ ਵੀ ਸਿੱਖ ਸੰਗਤ ਹਜ਼ੂਰ ਸਾਹਿਬ ਵਿਖੇ ਮਨਾਉਂਦੀ ਹੈ, ਹਰ ਥਾਂ 'ਤੇ ਮਨਾਇਆ ਜਾਂਦਾ, ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦਾ ਪ੍ਰਥਮ ਪ੍ਰਕਾਸ਼ ਦਿਵਸ ਹੈ ਜਿਸ ਨੂੰ ਅਸੀਂ ਪਹਿਲਾ ਪ੍ਰਕਾਸ਼ ਦਿਹਾੜਾ ਕਹਿੰਦੇ ਹਾਂ। ਅੱਜ ਦੇ ਦਿਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਵਾਂ ਕਿ ਸਾਰੀ ਸੂਚਨਾ ਜਿਹੜੀ ਹੈ ਉਹ ਅਰਦਾਸ ਵਿੱਚ ਹਰਿਮੰਦਰ ਸਾਹਿਬ ਦੇ ਦਿੱਤੀ ਗਈ ਹੈ, ਕਿਉਂਕਿ ਹਰਿਮੰਦਰ ਸਾਹਿਬ ਵਿੱਚ ਅਨਾਊਂਸਮੈਂਟ ਕੋਈ ਨਹੀਂ ਹੁੰਦੀ। ਜਿੰਨੀਆਂ ਵੀ ਸੂਚਨਾਵਾਂ ਨੇ ਪੁਰਬ ਜੋ ਵੀ ਆਏਗਾ ਉਹਦੀ ਜਾਣਕਾਰੀ ਅਰਦਾਸੀਆ ਗੁਰਸਿੱਖ ਹੀ ਦਏਗਾ ਕਿ ਅੱਜ ਕਿਹੜਾ ਦਿਨ ਹੈ, ਜਲੋ ਕਿੰਨੇ ਤੋਂ ਕਿੰਨੇ ਵਜੇ ਤੱਕ ਸਜੇਗਾ, ਸ਼ਾਮ ਨੂੰ ਦੀਪਮਾਲਾ ਹੋਵੇਗੀ, ਆਤਿਸ਼ਬਾਜ਼ੀ ਹੋਵੇਗੀ, ਨਾਲ ਉਸ ਦਿਨ ਦਾ ਵੇਰਵਾ ਦਿੱਤਾ ਜਾਂਦਾ ਹੈ, ਜਿਵੇਂ ਅੱਜ ਵੀ ਆਪਨੇ ਅੰਮ੍ਰਿਤ ਵੇਲੇ ਦੀ ਅਰਦਾਸ ਵੀ ਸਰਵਣ ਕੀਤਾ ਹੈ। ਭਾਦਵੀ ਭਾਦਵ ਸੁਧੀ ਏਕਮ ਬਿਕਰਮੀ ਸੰਮਤ 1661 ਈਸਵੀ ਸੰਨ 1604 ਨੂੰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼੍ਰੀ ਰਾਮਸਰ ਸਾਹਿਬ ਦੀ ਧਰਤੀ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਹਰਿਮੰਦਰ ਸਾਹਿਬ ਵਿਖੇ ਲਿਆਂਦਾ ਔਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੇ ਹਜ਼ੂਰ ਦੇ ਹੁਕਮ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ ਔਰ ਉਹਨਾਂ ਨੇ ਵਾਕ ਲਿਆ ਹੈ। ਇੱਕ ਤਾਂ ਆਪ ਸਮੂਹ ਸੰਗਤ ਨੂੰ ਜਿੱਥੇ ਜਿੱਥੇ ਆਪ ਬੈਠੇ ਹੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਥਮ ਪ੍ਰਕਾਸ਼ ਦਿਵਸ ਦੀ ਬਹੁਤ ਬਹੁਤ ਵਧਾਈ ਹੋਵੇ। ਆਓ ਸ਼ਬਦ ਦੀ ਵਿਚਾਰ ਵੀ ਕਰਾਂਗੇ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਪ੍ਰਕਾਸ਼ ਦੇ ਸੰਬੰਧ ਵਿੱਚ ਵੀ ਵਿਚਾਰਾਂਗੇ, ਕਿਉਂਕਿ ਅੱਜ ਜਿਹੜੀ ਵਿਚਾਰ ਹੈ ਉਹ ਤਕਰੀਬਨ 9 ਵਜੇ ਤੱਕ ਚੱਲੇਗੀ। ਆਪ ਜਿਤਨੇ ਗੁਰੂ ਸੰਗਤ ਵਿੱਚ ਬਿਰਾਜਮਾਨ ਹੋ, ਘਰਾਂ ਵਿੱਚ ਬੈਠੇ ਸਰਵਣ ਕਰ ਰਹੇ ਹੋ, ਅਸੀਸ ਬਖਸ਼ੋ। ਇਸ ਦਾ ਇੱਕ ਕਾਰਨ ਹੁੰਦਾ, ਇਹ ਨਹੀਂ ਐਵੇਂ ਸਤਨਾਮ ਵਾਹਿਗੁਰੂ ਕਹਿਣ ਲਈ। ਜਿਤਨਾ ਮਰਜ਼ੀ ਕੋਈ ਸਿਆਣਾ ਬਖਤਾ ਹੋਵੇ, ਕੀਰਤਨ ਵਾਲਾ ਸੁਰੀਲਾ ਹੋਵੇ, ਅਸਲ 'ਚ ਕਦੀ ਵੀ ਸੰਗਤ ਨੂੰ ਥੈਲੇ ਬੈਠਿਆਂ ਹੋਇਆਂ ਇਹ ਨਹੀਂ ਸਮਝਣਾ ਚਾਹੀਦਾ ਇਹਨਾਂ ਨੂੰ ਕੁਛ ਪਤਾ ਨਹੀਂ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਇਹ ਪਵਿੱਤਰ ਵਾਕ ਹੈ ਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਵਿੱਚ ਆਪ ਪਰਮਾਤਮਾ ਵਸਦਾ ਹੈ, ਆਪ ਸੰਗਤ ਬਖਸ਼ੋ ਅਸੀਸ। ਸੰਗਤ ਦੀ ਅਸੀਸ ਪ੍ਰਭੂ ਦੀ ਅਸੀਸ ਹੈ, ਤਾਂ ਜੋ ਮੈਂ ਆਪ ਜੀ ਦੀ ਭਾਵਨਾ ਨਾਲ ਸੇਵਾ ਕਰ ਸਕਾਂ। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼। ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹਲਾ ਪੰਜਵਾਂ।
ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੂੰ ਅਸੀਂ ਬਾਣੀ ਕੇ ਬੋਹਿਤ ਕਹਿੰਦੇ ਹਾਂ, ਔਰ ਜਿਨ੍ਹਾਂ ਦੇ ਸੰਬੰਧ ਵਿੱਚ ਇਤਿਹਾਸ ਗਵਾਹੀ ਦਿੰਦਾ ਹੈ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਾਲ ਵਰੇਸ਼ ਦੇ ਅੰਦਰ ਹੀ ਇਹਨਾਂ ਦੇ ਸਨਮਾਨਯੋਗ ਨਾਨਾ ਗੁਰੂ ਧੰਨ ਗੁਰੂ ਅਮਰਦਾਸ ਜੀ ਨੇ ਸ਼ਬਦ ਕਿਹਾ ਸੀ, ਦੋਹਿਤਾ ਬਾਣੀ ਕਾ ਬੋਹਿਥਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਗੁਰੂ ਅਰਜਨ ਦੇਵ ਲਈ ਸ਼ਬਦ ਸੱਚਮੁੱਚ ਜਹਾਜ਼ ਵਰਤਿਆ ਹੈ, ਪਰ ਥੋੜ੍ਹਾ ਜਿਹਾ ਫਰਕ ਹੈ। ਜਹਾਜ਼ ਸ਼ਬਦ ਕਹਿ ਜ਼ਰੂਰ ਦਿੱਤਾ, ਕਿਉਂਕਿ ਗੁਰਬਾਣੀ ਵਿੱਚ ਗੁਰੂ ਨੂੰ ਤੁਲਹਾ, ਗੁਰੂ ਨੂੰ ਬੇੜੀ, ਗੁਰੂ ਨੂੰ ਪੌੜੀ, ਗੁਰੂ ਨੂੰ ਮਲਾਹ, ਗੁਰੂ ਨੂੰ ਤਾਰੂ ਸ਼ਬਦ ਆਦਿਕ ਵਰਤੇ, ਪਰ ਫਰਕ ਇੰਨਾ ਹੈ। ਭੱਟ ਸਾਹਿਬ ਕਹਿੰਦੇ ਨੇ ਗੁਰੂ ਅਰਜਨ ਦੇਵ ਜਹਾਜ਼ ਨੇ, ਪਰ ਸੰਸਾਰ ਦਾ ਲਫ਼ਜ਼ ਵਰਤਿਆ ਜਹਾਜ਼, ਪਰ ਸੰਸਾਰੀ ਜਹਾਜ਼ ਦੀ ਸੀਮਾ ਹੈ। ਆਪ ਸਮੁੰਦਰੀ ਜਹਾਜ਼ ਲੈ ਲਓ, ਸ਼ਿਪ ਲੈ ਲਓ, ਉਸ ਦੀ ਵੀ ਤਾਂ ਕੋਈ ਲਿਮਿਟ ਹੈ ਕਿ ਇੰਨੀਆਂ ਅਸਵਾਰੀਆਂ, ਇੰਨਾ ਮਾਲ, ਇੰਨੀਆਂ ਕੁ ਗੱਡੀਆਂ ਇਹ ਢੋ ਸਕਦਾ ਹੈ, ਉਸ ਤੋਂ ਵੱਧ ਉਹਦੇ 'ਤੇ ਬੋਝ ਨਹੀਂ ਪਾਇਆ ਜਾ ਸਕਦਾ। ਅਸੀਂ ਹਵਾਈ ਜਹਾਜ਼ ਦਾ ਜ਼ਿਕਰ ਕਰੀਏ ਤਾਂ ਉਸ ਦੀਆਂ ਸੀਟਾਂ ਵੀ ਤਾਂ ਸੀਮਤ ਨੇ, ਉਸ ਵਿੱਚ ਕਿੰਨਾ ਕੁ ਸਮਾਨ ਢੋਇਆ ਜਾ ਸਕਦਾ ਹੈ। ਭਾਵੇਂ ਉਹ ਕਾਰਗੋ ਹੈ, ਭਾਵੇਂ ਹਵਾਈ ਜਹਾਜ਼ ਅਸਵਾਰੀਆਂ ਵਾਲਾ ਹੈ, ਹਰ ਜਹਾਜ਼ ਦੀ ਸੀਮਾ ਹੈ, ਪਰ ਗੁਰੂ ਅਰਜਨ ਦੇਵ ਉਹਨਾਂ ਦੀ ਕੋਈ ਸੀਮਾ ਨਹੀਂ। ਸਾਰੀ ਸ੍ਰਿਸ਼ਟੀ ਧੰਨ ਗੁਰੂ ਅਰਜਨ ਦੇਵ ਕਹੇ ਅਤੇ ਗੁਰੂ ਅਰਜਨ ਦੇਵ ਇੱਕ ਖਿੰਨ ਵਿੱਚ ਸਾਰੀ ਸ੍ਰਿਸ਼ਟੀ ਨੂੰ ਪਾਰ ਕਰ ਦਿੰਦੇ, ਉਹ ਅਣਗਿਣਤ ਜੀਵਾਂ ਨੂੰ ਪਾਰ ਕਰਦੇ। ਤਾਂ ਹੀ ਤਾਂ ਬਾਣੀ ਵਿੱਚ ਬਚਨ ਪੜ੍ਹਨੇ ਆ, ਕਲਯੁਗ ਜਹਾਜ਼ ਅਰਜਨ ਗੁਰੂ, ਗੁਰੂ ਅਰਜਨ ਦੇਵ ਘੋਰ ਕਲਯੁਗ ਦੇ ਜਹਾਜ਼ ਨੇ। ਸਗਲ ਸ੍ਰਿਸ਼ਟ ਲਗ ਬੇਤਰੋ, ਇੱਕ ਪੰਜਾਬ ਨਹੀਂ, ਇੱਕ ਭਾਰਤ ਨਹੀਂ, ਸੱਚ ਏਵੇ ਜ਼ਮੀਨ ਦਾ ਇੱਕ ਖਿੱਤਾ ਨਹੀਂ, ਸਗਲ ਸ੍ਰਿਸ਼ਟ ਲਗ ਬੇਤਰੋ। ਗੁਰੂ ਅਰਜਨ ਦੇਵ ਦੇ ਸ਼ਬਦ ਨੂੰ ਕਮਾਓ, ਸਾਰੀ ਸ੍ਰਿਸ਼ਟੀ ਗੁਰੂ ਅਰਜਨ ਦੇਵ ਪਾਰ ਕਰ ਦਿੰਦੇ। ਉਸ ਗੁਰੂ ਅਰਜਨ ਦੇ ਮਹਾਰਾਜ ਬਾਣੀ ਕੇ ਬੋਇਤ, ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਜ਼ਿਆਦਾ ਸ਼ਬਦ ਨੇ, ਉਹਨਾਂ ਦੇ ਅੰਮ੍ਰਿਤ ਬਚਨ ਰਾਗ ਸੋਲਟ ਹੈ, ਤੇ ਗੁਰੂ ਅਰਜਨ ਦੇਵ ਜੀ ਨੇ ਇਹ ਸਾਡੇ ਤੇ ਬਖਸ਼ਿਸ਼ ਕੀਤੀ ਹੈ।
ਕਰਨ ਕਰਾਵਨ ਹਾਰ ਪ੍ਰਭ ਦਾਤਾ, ਪਾਰ ਬ੍ਰਹਮ ਪ੍ਰਭ ਸਵਾਮੀ।
ਕਰਨ ਕਰਾਵਨ ਹਾਰ ਪ੍ਰਭ ਦਾਤਾ, ਪਾਰ ਬ੍ਰਹਮ ਪ੍ਰਭ ਸਵਾਮੀ। ਪਹਿਲਾ ਅਖਰੀ ਅਰਥ ਨੇ, ਕਰਨ ਕਰਾਵਣ ਦੋ ਸ਼ਬਦ ਨੇ। ਕਰਨ ਦਾ ਅਰਥ ਹੈ ਜੋ ਆਪ ਕਰਦਾ ਹੈ, ਤੇ ਕਰਾਵਣ ਦਾ ਅਰਥ ਹੈ ਜਿਹੜਾ ਦੂਜੇ ਤੋਂ ਵੀ ਕਰਾ ਲੈਂਦਾ ਹੈ। ਇਸ ਕਰਕੇ ਬਾਣੀ 'ਚ ਕਰਨ ਕਾਰਨ ਸ਼ਬਦ ਬੜੀ ਵਾਰੀ ਆਇਆ ਹੈ, ਇੱਕ ਆਪ ਕਰਨਾ ਤੇ ਦੂਸਰੇ ਤੋਂ ਕਰਾ ਲੈਣਾ। ਕਹਿੰਦੇ ਨੇ ਮੇਰੇ ਪਾਰ ਬ੍ਰਹਮ ਪਰਮੇਸ਼ਵਰ ਜੀ ਸਭ ਕੁਛ ਆਪ ਕਰਨ ਦੇ ਸਮਰੱਥ ਨੇ, ਨਾਲ ਕਰਾਵਣ ਖਾਰ ਉਹ ਸਭ ਕੁਝ ਕਰਾ ਸਕਦੇ ਨੇ, ਜਿਸ ਤੋਂ ਮਰਜ਼ੀ ਕਰਾ ਲੈਣ, ਇਹ ਉਹਨਾਂ ਦੀ ਆਪਣੀ ਇਹ ਬਖਸ਼ਿਸ਼ ਹੈ। ਉਹ ਕਰਦੇ ਵੀ ਨੇ ਤੇ ਕਰਾਉਂਦੇ ਵੀ ਨੇ। ਮਹਾਰਾਜ ਸ਼ਬਦ ਵਰਤ ਰਿਹਾ ਕਰਨ ਕਰਾਵਣ ਖਾਰ ਪ੍ਰਭ ਸਵਾਮੀ ਪ੍ਰਭ ਦਾਤਾ। ਕਹਿੰਦੇ ਨੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਕਰਨ ਵਾਲੇ ਨੇ, ਕਰਾਉਣ ਵਾਲੇ ਨੇ, ਤੇ ਸਾਰੇ ਜੀਵਾਂ ਨੂੰ ਰਿਜ਼ਕ ਦੇਣ ਵਾਲੇ ਆ। ਤੇ ਨਾਲ ਸ਼ਬਦ ਅੱਗੇ ਵਰਤਿਆ ਪਾਰ ਬ੍ਰਹਮ ਪ੍ਰਭ ਸਵਾਮੀ। ਪਾਰ ਬ੍ਰਹਮ ਦਾ ਅਰਥ ਹੈ ਜਿਸ ਦਾ ਪਾਰ ਵਾਲਾ ਬੰਨਾ ਕਿਸੇ ਨਹੀਂ ਪਾਇਆ। ਪ੍ਰਭ ਦਾ ਅਰਥ ਅਸੀਂ ਉਸ ਈਸ਼ਵਰ ਲਈ ਪ੍ਰਭੂ ਲਈ ਵਰਤਨੇ ਖਾਂ। ਸਵਾਮੀ ਦਾ ਅਰਥ ਹੈ ਮਾਲਕ। ਪਹਿਲੀ ਤੁਕ ਦੇ ਅਰਥ ਇਹ ਹੋਏ ਸਭ ਕੁਝ ਕਰਨ ਅਤੇ ਕਰਾਉਣ ਵਾਲਾ ਵਾਹਿਗੁਰੂ ਹੈ, ਉਹ ਸਭ ਨੂੰ ਰਿਜ਼ਕ ਦੇਣ ਵਾਲਾ ਦਾਤਾ ਹੈ। ਮਹਾਰਾਜ ਕਹਿੰਦੇ ਨੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਅਤੇ ਉਹ ਪਾਰ ਬ੍ਰਹਮ ਪਰਮੇਸ਼ਵਰ ਸਭ ਦਾ ਸਵਾਮੀ ਹੈ, ਮਾਲਕ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਅਸੀਂ ਬੜੇ ਸ਼ਬਦ ਪੜ੍ਹਨੇ, ਇਹਨੂੰ ਥੋੜ੍ਹਾ ਜਿਹਾ ਤਵੱਜੋ ਦੇ ਕੇ ਸੁਣਿਓ। ਮੂਲ ਮੰਤਰ 'ਚ ਇੱਕ ਸ਼ਬਦ ਆਉਂਦਾ ਕਰਤਾ ਪੁਰਖ। ਕਰਤਾ ਪੁਰਖ ਦੇ ਅਰਥ ਕੀ ਨੇ? ਵੈਸੇ ਕਰਤਾ ਦਾ ਲਫ਼ਜ਼ੀ ਅਰਥ ਹੈ ਕਰਨ ਵਾਲਾ, ਬਣਾਉਣ ਵਾਲਾ। ਜਦੋਂ ਅਸੀਂ ਬਾਹਰ ਦੇ ਸੰਸਾਰ ਨੂੰ ਦੇਖਦੇ ਹਾਂ, ਇਹ ਇੱਥੇ ਵੀ ਅਨੇਕਾਂ ਕਰਤੇ ਮਿਲ ਜਾਂਦੇ ਆ, ਪਰ ਕਰਤੇ ਪੁਰਖ ਨਹੀਂ। ਕਰਤੇ ਦਾ ਅਰਥ ਹੈ ਕ੍ਰੀਏਟਰ, ਬਣਾਉਣ ਵਾਲਾ। ਮੰਨ ਲਓ ਇੱਕ ਕੁੰਭਾਰ ਵੀਰ ਮਿੱਟੀ ਲੈ ਕੇ ਆਉਂਦਾ, ਉਹਨੂੰ ਭੇਂ ਕੇ ਚੱਕ ਉੱਤੇ ਕਮਾ ਕੇ ਉਹ ਮਿੱਟੀ ਦਾ ਬਰਤਨ ਬਣਾਉਂਦਾ। ਮਿੱਟੀ ਦੇ ਬਰਤਨ ਦਾ ਕਰਤਾ ਇੱਕ ਕੁੰਭਾਰ ਹੈ, ਇਹਨੂੰ ਜਾਤ ਨਾਲ ਜੋੜ ਕੇ ਨਹੀਂ ਦੇਖਣਾ। ਮਿੱਟੀ ਦਾ ਬਰਤਨ ਇੱਕ ਕੁੰਭਾਰ ਵੀਰ ਨੇ ਬਣਾ ਦਿੱਤਾ, ਕਾਰੀਗਰ ਨੇ। ਪਰ ਯਾਦ ਰੱਖਿਓ, ਮਿੱਟੀ ਉਹਨੇ ਨਹੀਂ ਬਣਾਈ। ਇਹਨੂੰ ਗੱਲ ਨੂੰ ਸੁਣਿਓ, ਮੈਂ ਤਾਂ ਰੁਕਿਆ, ਕਰਨ ਕਰਾਵਣ। ਮਿੱਟੀ ਕਰਤਾਰ ਨੇ ਬਣਾਈ ਹੈ, ਉਹਦੀ ਬਣਾਈ ਮਿੱਟੀ ਵਿੱਚ ਕਾਰੀਗਰ ਨੇ ਭਾਂਡਾ ਬਣਾ ਦਿੱਤਾ। ਭਾਂਡੇ ਦਾ ਕਰਤਾ ਤਾਂ ਕੁੰਭਾਰ ਹੋ ਸਕਦਾ ਹੈ, ਪਰ ਮਿੱਟੀ ਦਾ ਕਰਤਾ ਨਹੀਂ, ਕਿਉਂਕਿ ਮਿੱਟੀ ਕੁੰਭਾਰ ਪੈਦਾ ਨਹੀਂ ਕਰ ਸਕਦਾ, ਮਿੱਟੀ ਪਰਮਾਤਮਾ ਨੇ ਹੀ ਪੈਦਾ ਕੀਤੀ ਹੈ ਉਹਦੇ ਸਿਸਟਮ ਵਿੱਚ। ਭਾਂਡੇ ਦਾ ਕਰਤਾ ਕੁੰਭਾਰ ਹੈ, ਲੱਕੜ ਦੀ ਕੋਈ ਚੀਜ਼ ਬਣਾਉਂਦਾ ਹੈ। ਅਸੀਂ ਕੁਰਸੀਆਂ, ਮੇਜ਼, ਅਨੇਕਾਂ ਤਰ੍ਹਾਂ ਦਾ ਫਰਨੀਚਰ ਵਰਤਨੇ, ਲੱਕੜ ਦੇ ਕਾਰੀਗਰ ਫਰਨੀਚਰ ਬਣਾ ਸਕਦਾ। ਕਰਤਾ ਹੈ ਉਹ ਮੇਜ਼ ਕੁਰਸੀ ਦਾ, ਕਰਤਾ ਹੈ ਉਹ ਲੱਕੜ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਦਾ। ਪਰ ਯਾਦ ਰੱਖਿਓ, ਲੱਕੜ ਦਾ ਕਰਤਾ ਨਹੀਂ, ਲੱਕੜ ਪਹਿਲਾਂ ਕਿਸੇ ਨੇ ਕੀਤੀ ਹੈ, ਉਹਦੀ ਕੀਤੀ ਵਿੱਚੋਂ ਕਿਰਤ ਕਰਕੇ ਉਹ ਕਰਤਾ ਬਣ ਗਿਆ ਚੀਜ਼ਾਂ ਦਾ। ਸੋਨੇ ਦਾ ਗਹਿਣਾ ਬਣਾਉਂਦਾ ਸੁਨਾਰ ਵੀ, ਪਰ ਯਾਦ ਰੱਖੋ ਉਹ ਜੰਜੀਰਾਂ, ਉਹ ਮੁੰਦੀਆਂ, ਛੱਲੇ, ਸੋਨੇ ਦੇ ਗਹਿਣਿਆਂ ਦਾ ਕਰਤਾ ਹੋ ਸਕਦਾ, ਪਰ ਸੋਨੇ ਦਾ ਕਰਤਾ ਨਹੀਂ। ਇਹ ਮੈਂ ਜਿਹੜੀ ਬੇਨਤੀ ਕਰਨ ਲੱਗਾ ਕਿ ਮਿੱਟੀ ਦੇ ਭਾਂਡੇ ਦਾ ਕਰਤਾ ਕੁੰਭਾਰ ਹੈ, ਲੱਕੜ ਦੀ ਚੀਜ਼ ਦਾ ਕਰਤਾ ਇੱਕ ਲੱਕੜ ਦਾ ਕਾਰੀਗਰ ਹੈ, ਸੋਨੇ ਦੇ ਗਹਿਣਿਆਂ ਦਾ ਕਰਤਾ ਇੱਕ ਸੁਨਾਰ ਹੈ। ਪਰ ਯਾਦ ਰੱਖਿਓ, ਜੋ ਕੁਝ ਉਹਨਾਂ ਬਣਾਇਆ ਉਹ ਮਟੀਰੀਅਲ ਪਹਿਲਾਂ ਮੌਜੂਦ ਹੈ, ਪਰ ਪਾਰ ਬ੍ਰਹਮ ਪਰਮੇਸ਼ਵਰ ਐਸਾ ਕਰਤਾ ਹੈ ਕਿ ਜਦੋਂ ਕੁਛ ਵੀ ਨਹੀਂ ਸੀ ਉਹ ਕਰਨ ਕਰਾਵਣ ਵਾਲੇ ਨੇ ਮਟੀਰੀਅਲ ਵੀ ਆਪੇ ਪੈਦਾ ਕੀਤਾ। ਆਮ ਬੰਦਾ ਮਟੀਰੀਅਲ ਦਾ ਚੀਜ਼ ਬਣਾਉਂਦਾ, ਪਦਾਰਥ ਦੀ ਚੀਜ਼ ਬਣਾ ਰਿਹਾ, ਪਰ ਪਦਾਰਥ ਕਿਸ ਨੇ ਬਣਾਇਆ? ਇਸੇ ਕਰਕੇ ਪਰਮਾਤਮਾ ਲਈ ਇੱਕ ਸ਼ਬਦ ਵਰਤਿਆ ਕਰਨ ਕਾਰਨ। ਦੂਸਰੀ ਬੇਨਤੀ, ਕੋਈ ਚੀਜ਼ ਬਣਾਉਂਦਾ ਉਹ ਚੀਜ਼ ਬਣਾਉਣ ਵਾਲੇ ਤੋਂ ਵੱਖ ਹੋ ਜਾਂਦੀ। ਮੈਂ ਜਿਹੜੀਆਂ ਤਿੰਨ ਉਦਾਹਰਨਾਂ ਦਿੱਤੀਆਂ ਨੇ, ਮਿੱਟੀ ਦਾ ਭਾਂਡਾ ਤੁਸੀਂ ਬਾਜ਼ਾਰ 'ਚੋਂ ਖਰੀਦਦੇ ਹੋ, ਪਰ ਭਾਂਡੇ ਵਿੱਚ ਕੁੰਭਾਰ ਕਦੀ ਨਹੀਂ ਆਉਂਦਾ। ਕਿਰਤ ਕਰਨ ਵਾਲਾ ਕਿਤੇ ਬੈਠਾ, ਉਹਦੀ ਕਿਰਤ ਵੱਖਰੀ ਉਹਦੇ ਤੋਂ ਹੋ ਗਈ, ਬਾਜ਼ਾਰ ਵਿੱਚ ਉਹਦੀ ਕੀਮਤ ਪੈ ਰਹੀ। ਸਾਡੇ ਘਰਾਂ 'ਚ ਜਿਹੜੇ ਮਿੱਟੀ ਦੇ ਬਰਤਨ ਅਸੀਂ ਵਰਤਨੇ ਹਾਂ, ਕਿ ਸਾਨੂੰ ਸਾਰਿਆਂ ਨੂੰ ਪਤਾ ਇਸ ਮਿੱਟੀ ਦੇ ਭਾਂਡੇ ਦਾ ਕਾਰੀਗਰ ਕਰਤਾ ਕੌਣ ਹੈ? ਬਿਲਕੁਲ ਪਤਾ ਨਹੀਂ। ਇਸੇ ਤਰ੍ਹਾਂ ਜਿੰਨਾ ਸਮਾਨ ਤੁਸੀਂ ਬਾਜ਼ਾਰ 'ਚੋਂ ਖਰੀਦਦੇ ਹੋ, ਇਸ ਸਮਾਨ ਦਾ ਕਰਤਾ ਕੋਈ ਨਾ ਕੋਈ ਕਾਰੀਗਰ ਹੈ, ਪਰ ਉਹ ਸਮਾਨ ਕਿਤੇ ਚਲਾ ਜਾਂਦਾ, ਕਾਰੀਗਰ ਕਿਤੇ ਚਲਾ ਜਾਂਦਾ। ਕਈ ਵਾਰੀ ਕਰਤੇ ਦੀ ਕਾਰੀਗਰ ਦੀ ਡੈਥ ਹੋ ਜਾਂਦੀ ਹੈ, ਸਮਾਨ ਫਿਰ ਵੀ ਕਾਇਮ ਰਹਿੰਦਾ ਹੈ। ਪਰ ਪਰਮਾਤਮਾ ਕਰਤਾ ਪੁਰ ਕਿਵੇਂ ਹੈ? ਸੰਸਾਰ ਦੇ ਕਰਤੇ ਜਿਹੜੇ ਆ ਉਹ ਕੋਈ ਚੀਜ਼ ਬਣਾ ਦੇਣ, ਚੀਜ਼ ਤੋਂ ਵੱਖ ਹੋ ਜਾਂਦੇ ਨੇ, ਪਰ ਪਾਰ ਬ੍ਰਹਮ ਪਰਮੇਸ਼ਵਰ ਕਰਤਾ ਐਸਾ ਹੈ ਜੋ ਕੁਝ ਉਹਨੇ ਬਣਾਇਆ ਉਸ ਬਣਾਈ ਹੋਈ ਚੀਜ਼ ਵਿੱਚ ਆਪ ਹੀ ਸਮਾ ਗਿਆ ਹੈ, ਉਹ ਵੱਖ ਨਹੀਂ ਹੋਇਆ। ਇਹ ਨਹੀਂ ਕਿ ਇਨਸਾਨ ਦਾ ਜਾਮਾ ਬਣਾਇਆ, ਬਣਾ ਕੇ ਰੱਬ ਵੱਖ ਹੋ ਗਿਆ, ਜਿਵੇਂ ਅਸਾਈਅਤ ਸ਼ਬਦ ਕਹਿੰਦੀ, ਜਾਂ ਸੱਤਵੇਂ ਅਤਮਾਨ ਵਿੱਚ ਰੱਬ ਦਾ ਜ਼ਿਕਰ ਇਸਲਾਮ ਕਰਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਸਭ ਕੁਝ ਬਣਾਇਆ ਅਤੇ ਬਣਾ ਕੇ ਆ ਵੀ ਸਮਾ ਗਿਆ। ਆਪ ਜੀ ਇੱਕ ਸਲੋਕ ਪੜ੍ਹਦੇ ਹੋ, ਕਰਨ 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 ਕਰਾਵਣ ਖਾਰ ਸਵਾਮੀ, ਹਜ਼ੂਰ ਦੀ ਬਾਣੀ ਵਿੱਚ ਆਉਂਦਾ।
करन कारण प्रभ एक है दूसर नाही कोई नानक तिस बलिहार ने जल थल मैयल सोए हुण जल थल मैयल सोए सब कुछ बनाउण वाला करता उहदे विच आप समा गया। पहला बचन गुरु अर्जुन साहब जी ने मेहर किया कहन लगे भाई गुरसिखो करन करावन हार प्रभ दाता जो कुछ हो रहा है जो कुछ करा रहा है वह परमात्मा आप करन कराउण वाला है ते अगली गल दाता वह सब नू रिजक देण वाला है कोई जीव ऐसा नहीं जिन्नू रिजक नहीं देंदा। दास ने एक बार विचार कर दिया बेनती की सी आसा की वार की जिहड़ी पहली पौड़ी है उसनू ध्यान नाल कदी पढ़ियो। महाराज ने उत्थे ना करते तो पहला शब्द एक वरत्या दाता ये पौड़ी पौड़ी है आपी ने आप साजियो आपी ने आप साजियो दा अर्थ है अपने आप नू सरगुण रूप विच प्रगट कीता। इहदा मतलब यह नहीं कि उहदी खोंद नहीं सी पहला अफुर तो सफुर होया निराकार तो साकार हो गया इउं कहला अदृष्ट तो दृष्ट मान हो गया आपी ने आप साजियो आपी ने रचियो नाउ उन्हें नाम पैदा किया अपना दुई कुदरत साजी है आ दुई कुदरत का अर्थ संसार बना दिता दुई कुदरत साजी है कर आसन डिठो चाहो। फिर बेनती सुनो साज के उन्हें आसन ला लिया वह इंसान विच बैठ गया वह रुखां विच बैठ गया वह पानी विच बैठ गया वह मिट्टी विच बैठ गया जिवें असी कोने पाठ किया कि महाराज कह रहा कि वह सारिया थावां ते रविया होया कोई चीज ऐसी नहीं जिथे वह नहीं। महाराज कहिंदे कि कर आसन डिठो चाओ अगला बचन ने दाता करता आप तू इस तुक नूं फिर सुनो करता है बनाउण वाला पर करते तो पहला भी वह दाता है उन्हें जिन्ने भी जीव पैदा किते पैदा करन तो पहला उन्हां दे रिजक दा प्रबंध कर दिता इसे करके उन्हूं कहा जांदा है कि तू दाता पहला है करता बाद विच है इंसान जन्म बाद विच लैंदा है ते मां दा दुध पहला ही उन्हें तैयार कर दिता है क्योंकि वह दाता है ना। महाराज जी का जिवें बचन हुंदा है पहलों देता है रिजक समा यह दाता है पिछों देता है जंत उपा यह करता है जिवें आप जी पाठ कर दियो प्रथम है माखन पाछ है दूध मैलो कीनू साबन सूद पहला परमात्मा तू जीव की रोजी पैदा कर दिती दाता करता आप तू तुस देवें करें पसाओ तुस का अर्थ त्रुट के पसाओ का अर्थ कृपा परमात्मा जी सब कुछ करने वाले तुसी हो तू मजबूरी विच नहीं सच एवे तरस खा के जीवां नू आप रिजक देना है। पहली तुक भाई गुरसिखो करन करावन हार प्रभ दाता करन वाला ते कराउण वाला एक परमात्मा सब नू रिजक देण वाला दाता पार ब्रह्म प्रभ स्वामी सब दी बख्शिश करन वाला पार ब्रह्म स्वामी दा अर्थ है मालक। इस तुक दे अर्थ तनासरी राग दे शब्द नहीं हो सकते आ तुम दाते ठाकुर प्रतपालक नायक खसम हमारे निमक निमक तुमगी प्रतपालो खम बारिक तुम रेतारे ये हजूर ने पहली तुक विच बख्शिश कीती है।
सगले जीव किए दयाला सो प्रभ अंतर जामी
सगले जी किए दयाला जीव दा बहु वचन है जी सगले दा अर्थ बहुत सारे किन्ने उस दयाला परमात्मा ने वैगुरु जी ने ना आ सारे जीव आ पैदा किते 84 लख जोन उपाई रिजक दिया सबू को तदका प्यारो महाराज किन्ने सारे जीव उस पार ब्रह्म परमेश्वर ने आप पैदा किते ने। ते अगली गल सो प्रभ अंतर जामी ओ परमात्मा जी साडे अंदर दी हर एक गल नू समझ दे जिन्ने उन्हें पैदा किते ने ना ये सारे पैदा कीतियां दी एक एक हरकत नू समझदा है। दास ने एक बार अर्ज कीती सी असी कोई चीज घर खरीद के लियाईए ते कुछ साल उन्हू वरतों च ना लियाईए ते साडे चेते तो विसर जांदी ते कई बार असी चेता करने आ ते घर समान फरोलदियां फरालदियां किते किसे कोने चो लभ पवे आपां कहने मैं तां भुलेखे वी सां ਇਹ ਤਾਂ ਘਰ ਚੀਜ਼ ਪਈ ਸੀ, ਮੈਨੂੰ ਤੇ ਚੇਤਾ ਹੀ ਵਿਸਰ ਗਿਆ ਘਰ ਕਿੰਨਾ ਕੁ ਹੈ। ਛੋਟੇ ਜਿਹਾ ਘਰ ਵਿੱਚ ਰੱਖਿਆ ਹੋਇਆ ਸਮਾਨ ਚੇਤੇ ਤੋਂ ਵਿਸਰ ਜਾਂਦਾ, ਪਰ ਅੰਤਰਜਾਮੀ ਪਰਮਾਤਮਾ ਜਿੰਨੇ ਬ੍ਰਹਿਮੰਡ ਖੰਡ ਪੈਦਾ ਕੀਤੇ ਨੇ ਕੋਈ ਜੜ ਚੇਤਨ ਐਸਾ ਨਹੀਂ ਜਿਹੜਾ ਪਰਮਾਤਮਾ ਦੇ ਚੇਤੇ ਵਿੱਚੋਂ ਨਿਕਲਿਆ ਹੋਵੇ। ਚਿੱਤੈ ਅੰਦਰ ਸਭ ਕੋ ਵੇਖ ਨਦਰੀ ਖੇਡ ਚਲਾਏਂਦਾ, ਐਸਾ ਕਿ ਵਾਰ ਦੀ ਬਾਣੀ ਦੀ ਤੁਕ ਹੈ। ਚਿੱਤੈ ਅੰਦਰ ਸਭ ਕੋ, ਤੇਰੇ ਚੇਤੇ ਚੋਂ ਕਦੀ ਨਹੀਂ ਵਿਸਰਿਆ ਕੋਈ, ਸਾਰੀ ਤੇਰੀ ਨਦਰ ਦੇ ਖੇਡ ਤੂੰ ਕਾਰ ਚਲਾ ਰਿਹਾ ਹੈ। ਇੱਥੋਂ ਤੱਕ ਕਿ ਜਿਹੜਾ ਦਾਣੇ ਵਿੱਚ ਕੀੜਾ ਹੈ ਨਾ, ਜਿਹੜਾ ਸਾਨੂੰ ਬਾਹਰੋਂ ਨਜ਼ਰ ਨਹੀਂ ਆਉਂਦਾ, ਸੱਚ ਇਹ ਵੇ ਕਿ ਪਰਮਾਤਮਾ ਤਾਂ ਕੀੜੇ ਦਾਣੇ ਵਿੱਚ ਬੈਠੇ ਹੋਏ ਕੀੜੇ ਨੂੰ ਵੀ ਦੇਖਦਾ ਪਿਆ ਹੈ। ਖਸਮ ਹੈ ਨਦਰੀ ਕੀੜਾ ਆਵੇ ਜੇਤੇ ਚੁੱਗੇ ਦਾਣੇ। ਮਹਾਰਾਜ ਕਹਿੰਦੇ ਨੇ ਭਾਈ ਸਾਰੇ ਜੀਵ ਉਹਦੇ ਪੈਦਾ ਕੀਤੇ ਨੇ, ਉਹ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਹਰ ਇੱਕ ਦੇ ਅੰਦਰ ਦੀ ਜਾਣਦੇ ਨੇ। ਉਹ ਚੰਗੇ ਨੂੰ ਵੀ ਜਾਣਦਾ, ਮੰਦੇ ਨੂੰ ਵੀ ਜਾਣਦਾ। ਇਹ ਤਾਂ ਬਸ ਇੱਕ ਭੁਲੇਖਾ ਜਿਹਾ ਹੈ ਜੀ। ਜਦੋਂ ਬੰਦਾ ਚੰਗਿਆਈ ਕਰਦਾ ਉਦੋਂ ਦੱਸਣ ਆਉਂਦਾ। ਆ ਗੁਰਦੁਆਰੇ ਵੀ ਜਦੋਂ ਲਿਸਟ ਸੁਣਾਈ ਜਾਂਦੀ ਹੈ ਉਦੋਂ ਆ ਹੀ ਦੱਸਿਆ ਜਾਂਦਾ, ਇੰਨਾ ਦਾਨ ਕੀਤਾ, ਇੰਨੇ ਕਮਰੇ ਬਣਵਾਏ, ਇੰਨੇ ਪੱਖੇ ਲਵਾਏ, ਇੰਨੇ ਏਸੀ ਲਵਾਏ। ਕਦੀ ਕੋਈ ਨਹੀਂ ਕਹਿੰਦਾ ਇੰਨਿਆਂ ਦੀਆਂ ਜੇਬਾਂ ਕੱਟੀਆਂ, ਕਦੀ ਦੱਸਦਾ ਕੋਈ ਸੰਗਤ ਚ ਆ ਕੇ ਇੰਨਿਆਂ ਦੇ ਕਬਜ਼ੇ ਕੀਤੇ, ਇੰਨਿਆਂ ਦੇ ਹੱਕ ਮਾਰੇ। ਜਿਹੜੀ ਚੰਗਿਆਈ ਉਹ ਬੰਦਾ ਰੱਬ ਨੂੰ ਫਟਾਫਟ ਦੱਸਣ ਆ ਜਾਂਦਾ, ਮੈਂ ਆਹ ਕੁਝ ਕੀਤਾ। ਪਰ ਗੁਰੂ ਸਾਹਿਬ ਕਹਿੰਦੇ ਆ ਭੁੱਲੀ ਨਾ, ਜੇ ਚੰਗਿਆਈ ਦੱਸਣ ਆਇਆ ਕੀ ਲੋੜ ਸੀ ਦੱਸਣ ਦੀ, ਤੇਰੇ ਦੱਸਣ ਤੋਂ ਬਿਨਾਂ ਚੰਗਿਆਈ ਵੀ ਜਾਣਦਾ ਤੇ ਜਿਹੜੀ ਬੁਰਿਆਈ ਤੂੰ ਲੁਕਾਈ ਬੈਠਾ ਤੇਰੇ ਅੰਦਰ ਦੀ ਬੁਰਿਆਈ ਵੀ ਜਾਣਦਾ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਦਾ ਬਚਨ ਅਸੀਂ ਪੜ੍ਹਦੇ ਹਾਂ, ਘੱਟ ਘੱਟ ਕੇ ਅੰਤਰ ਕੀ ਜਾਣਤ। ਉੱਥੇ ਸ਼ਬਦ ਕੀ ਵਰਤਿਆ, ਇਕੱਲੇ ਭਲੇ ਨਹੀਂ ਉਹ ਬੁਰਿਆਂ ਦੀ ਪੀੜਾ ਵੀ ਸਮਝਦਾ ਹੈ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ। ਇੱਕ ਨਿੱਕੀ ਜੀ ਕੀੜੀ ਤੋਂ ਲੈ ਕੇ ਹਾਥੀ ਤੱਕ, ਕੀੜੀ ਸੂਖਸ਼ਮ ਹੈ ਨਜ਼ਰ ਨਹੀਂ ਆਉਂਦੀ, ਹਾਥੀ ਅਸਥੂਲ ਹੈ। ਪਰਮਾਤਮਾ ਜੀ ਸੂਖਸ਼ਮ ਤੋਂ ਸੂਖਸ਼ਮ ਜੀਵ ਤੋਂ ਲੈ ਕੇ ਅਸਥੂਲ ਤੋਂ ਅਸਥੂਲ ਜੀਵ, ਇਉਂ ਕਹਿ ਲਾਂ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ, ਮੇਰਾ ਪਾਰ ਬ੍ਰਹਮ ਪਰਮੇਸ਼ਵਰ ਚੰਗਿਆਈਆਂ ਵੀ ਜਾਣਦਾ ਤੇ ਜੀਵ ਦੀ ਬੁਰਿਆਈ ਵੀ ਜਾਣਦਾ ਹੈ। ਸਤਿਗੁਰੂ ਗੁਰੂ ਅਰਜੁਨ ਦੇ ਬਖਸ਼ਿਸ਼ ਕਰ ਰਿਹਾ, ਭਾਈ ਇਹ ਸਾਰੇ ਜੀਵ ਉਹਦੇ ਪੈਦਾ ਕੀਤੇ ਆ ਤੇ ਪਾਰ ਬ੍ਰਹਮ ਪਰਮੇਸ਼ਵਰ ਅੰਤਰਜਾਮੀ ਸਭ ਕੁਝ ਜਾਣਦਾ ਹੈ। ਮੇਰਾ ਖਿਆਲ, ਮੈਂ ਕਈ ਵਾਰੀ ਬੇਨਤੀ ਕਰਨਾ ਕਿ ਜਦੋਂ ਅਸੀਂ ਫੁਰਨਾ ਬਣਾਉਂਦੇ ਹਾਂ ਨਾ, ਸੱਚ ਇਹ ਵੀ ਉਹ ਸਾਡੇ ਫੁਰਨੇ ਹੀ ਪੜ੍ਹ ਲੈਂਦਾ ਹੈ। ਕਿਸ ਨੂੰ ਆਪਾਂ ਦੱਸਣ ਜਾਣਾ ਹੈ? ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ 'ਚ ਇੱਕ ਬੜੀ ਪਿਆਰੀ ਘਟਨਾ ਆਉਂਦੀ, ਮੈਂ ਥੋੜ੍ਹਾ ਜਿਹਾ ਬੇਨਤੀ ਕਰ ਜਾਂਦਾ। ਮਹਾਰਾਜ ਜਦੋਂ ਕਸ਼ਮੀਰ ਗਏ ਆ, ਉੱਥੇ ਇੱਕ ਸਿੱਖ ਨੇ ਛੋਟੀ ਮੱਖੀ ਦਾ ਸ਼ਹਿਦ ਲਿਆਂਦਾ ਕਢਾ ਕੇ, ਜਿੱਥੇ ਰਸਤੇ ਵਿੱਚ ਉਹ ਰੁਕਿਆ ਉਹ ਭਾਈ ਕੱਟੂ ਸ਼ਾਹ ਕੋਲ ਰੁਕਦਾ ਹੈ ਅਤੇ ਕਹਿੰਦੇ ਨੇ ਉਹਨਾਂ ਨੂੰ ਸ਼ਹਿਦ ਦੀ ਰਾਤ ਜ਼ਰੂਰਤ ਪੈ ਗਈ, ਖਾਂਸੀ ਸੀ। ਅਤੇ ਉਹਨਾਂ ਕਿਹਾ ਭਾਈ ਸਿੱਖਾ ਇਹ ਤੇਰੇ ਕੋਲ ਕੀ? ਕਹਿਣ ਲੱਗਾ ਇਹ ਛੋਟੀ ਮੱਖੀ ਦਾ ਸ਼ਹਿਦ ਹੈ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਲਈ ਲੈ ਕੇ ਚੱਲਿਆ ਵਾਂ, ਉਹਨਾਂ ਨੂੰ ਭੇਟਾ ਕਰਨਾ ਹੈ। ਉਹ ਕਹਿੰਦਾ ਮੈਂ ਸਤਿਗੁਰੂ ਦਾ ਸਿੱਖ ਹਾਂ, ਮੈਨੂੰ ਲੋੜ ਪੈ ਗਈ, ਥੋੜ੍ਹਾ ਜਿਹਾ ਸ਼ਹਿਦ ਮੈਨੂੰ ਦੇ ਦੇ। ਉਹ ਕਹਿੰਦਾ ਤੇਰੇ ਵਾਸਤੇ ਨਹੀਂ, ਇਹ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਵੀ। ਉਹਨੇ ਸ਼ਹਿਦ ਨਹੀਂ ਦਿੱਤਾ। ਜਦੋਂ ਭਰੀ ਸੰਗਤ ਵਿੱਚ ਚਲਾ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਸਾਹਮਣੇ ਸ਼ਹਿਦ ਰੱਖ ਕੇ ਕਹਿੰਦਾ ਮਹਾਰਾਜ ਛੋਟੀ ਮੱਖੀ ਦਾ ਸ਼ਹਿਦ ਆਪ ਚਵਾ ਕੇ ਲਿਆਇਆ, ਆਪ ਛੱਤਾ ਜਿਹੜਾ ਨਿਚੋੜਿਆ ਹੈ। ਤੇ ਮਹਾਰਾਜ ਹੱਸ ਕੇ ਕਹਿੰਦੇ ਆ ਅਸੀਂ ਕੀ ਕਰਨਾ ਇਸ ਭਾਂਡੇ ਨੂੰ? ਕਹਿੰਦੇ ਨੇ ਮਹਾਰਾਜ ਇਹ ਭੇਟਾ ਸਵੀਕਾਰ ਕਰੋ। ਸਤਿਗੁਰੂ ਕਹਿੰਦੇ ਆ ਰਾਤ ਤੇਰੇ ਤੋਂ ਦੋ ਬੂੰਦਾਂ ਮੰਗੀਆਂ ਤੂੰ ਦਿੱਤੀਆਂ ਨਹੀਂ, ਤੇ ਸਵੇਰੇ ਇਸ ਭਰੇ ਹੋਏ ਭਾਂਡੇ ਨੂੰ ਮੈਂ ਕੀ ਕਰਨਾ ਹੈ? ਮਹਾਰਾਜ ਕਹਿੰਦੇ ਮਹਾਰਾਜ ਰਾਤ? ਕਹਿਣ ਲੱਗੇ ਖਾਂ ਜਦੋਂ ਸਿੱਖ ਤੇਰੇ ਤੋਂ ਮੰਗ ਰਿਹਾ ਸੀ, ਚੇਤੇ ਰੱਖੀ ਤੇਰੀ ਹਾਜ਼ਰੀ ਭੇਟਾ ਉਦੋਂ ਹੀ ਸਵੀਕਾਰ ਹੋ ਜਾਣੀ ਸੀ ਜੇ ਤੂੰ ਸਿੱਖ ਦੀ ਸੇਵਾ ਕਰ ਦਿੰਦਾ ਤਾਂ। ਇਸ ਵਿਖਾਵੇ ਦੀ ਕੀ ਜ਼ਰੂਰਤ ਰਹਿਣੀ ਸੀ? ਬਾਕੀ ਮੈਂ ਸਿਰਫ ਇੰਨੀ ਕੁ ਤਾਂ ਬੇਨਤੀ ਕੀਤੀ ਭਾਈ ਕੋਈ ਵਿਖਾਵਾ ਵੀ ਅਸੀਂ ਕਿਹਦੇ ਲਈ ਕਰਨੇ ਹਾਂ? ਜੇ ਅਸੀਂ ਵਿਖਾਉਂਦੇ ਹਾਂ ਚੰਗੇ ਕਰਮ ਕੀਤੇ, ਉਹਨੂੰ ਨਾ ਵਿਖਾਈਏ ਤਾਂ ਵੀ ਪਤਾ ਹੈ ਤੇ ਜੇ ਅਸੀਂ ਮਾੜੇ ਕਰਮ ਕਰਕੇ ਲੁਕਾਉਂਦੇ ਹਾਂ ਨਾ ਵਿਖਾਈਏ ਤੇ ਚੇਤੇ ਰੱਖਿਓ ਨਾ ਵਿਖਾਉਣ ਤੋਂ ਬਿਨਾਂ ਵੀ ਉਹਨੂੰ ਪਤਾ ਹੈ, ਉਹ ਚੰਗੇ ਵੀ ਜਾਣਦਾ ਮੰਦੇ ਵੀ ਜਾਣਦਾ, ਪਰ ਬ੍ਰਹਮ ਪਰਮੇਸ਼ਵਰ ਅੰਤਰਜਾਮੀ। ਪਰ ਅਗਲਾ ਗੁਣ ਉਹਦਾ ਕੀ ਹੈ? ਸੁਣੋ ਮੇਰੀ ਬੇਨਤੀ, ਕਿਸੇ ਬੰਦੇ ਦੇ ਔਗਣ ਦਾ ਪਤਾ ਲੱਗ ਜਾਏ ਛੇਤੀ ਕਿਤੇ ਅਸੀਂ ਉਹਨੂੰ ਆਪਣੀ ਨਜ਼ਰ ਵਿੱਚ ਥਾਂ ਨਹੀਂ ਦਿੰਦੇ, ਅਸਲੀਅਤ ਹੈ ਨਾ, ਉਹਦੀ ਕਮਜ਼ੋਰੀ ਔਗਣ ਦਾ ਪਤਾ ਲੱਗ ਜਾਏ ਅਸੀਂ ਦੁਬਾਰਾ ਉਹਦੇ ਨੇੜੇ ਨਹੀਂ ਢੁੱਕਦੇ। ਪਰ ਵਾਹਿਗੁਰੂ ਜੀ, ਤੁਸੀਂ ਇਕੱਲੇ ਅੰਤਰਜਾਮੀ ਨਹੀਂ, ਤੁਸੀਂ ਪਰਦੇ ਢੱਕਣ ਵਾਲੇ ਵੀ ਹੋ। ਜੇ ਤੁਸੀਂ ਕਿਸੇ ਦੇ ਅੰਦਰ ਦੀ ਕਮਜ਼ੋਰੀ ਜਾਣਦੇ ਹੋ, ਸਭ ਕੁਝ ਜਾਣਦੇ ਹੋ, ਪਰ ਉਹਦੇ ਔਗਣ ਵੇਖ ਕੇ ਵੀ ਉਹਨੂੰ ਰਿਜ਼ਕ ਦੇਈ ਜਾਣਾ, ਇਹ ਕੇਵਲ ਤੁਸੀਂ ਕਿਰਪਾ ਕਰਦੇ ਹੋ, ਨਹੀਂ ਤੇ ਬੰਦਾ ਬੰਦੇ ਨੂੰ ਕਦੀ ਨਹੀਂ ਬਖਸ਼ਦਾ ਨਹੀਂ। ਇਹ ਪਰਮਾਤਮਾ ਜੀ ਨੇ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰ ਹੈ। ਮਹਾਰਾਜ ਕਹਿੰਦੇ ਨੇ ਸਭ ਕੁਝ ਕਰਨ ਵਾਲਾ, ਕਰਾਉਣ ਵਾਲਾ, ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ, ਉਹ ਮੇਰਾ ਪਰਮਾਤਮਾ ਅੰਤਰਜਾਮੀ ਹੈ।
ਮੇਰਾ ਗੁਰ ਹੁਆ ਆਪ ਸਹਾਈ।
ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਸਾਧ ਸੰਗਤ ਜੀ, ਮੇਰਾ ਸਤਿਗੁਰੂ ਪਰਮੇਸ਼ਵਰ ਰੂਪ ਸਤਿਗੁਰੂ, ਗੁਰ ਪਰਮੇਸ਼ਵਰ ਸਤਿਗੁਰੂ, ਉਹ ਆਪ ਸਹਾਈ ਹੋਇਆ ਹੈ।
ਸੁਖ ਸਹਿਜ ਆਨੰਦ ਮੰਗਲ ਰਸ ਅਚਰਜ ਭਈ ਬਡਾਈ।
ਸੁਖ ਸਹਿਜ ਆਨੰਦ ਮੰਗਲ ਰਸ, ਪੂਰਾ ਗੁਰੂ ਸਹਾਈ ਹੋ ਗਿਆ, ਉਹਨਾਂ ਇੰਨੀ ਕਿਰਪਾ ਕੀਤੀ, ਆਤਮਕ ਸੁਖ ਦੀ ਦਾਤ ਮੈਨੂੰ ਦੇ ਦਿੱਤੀ, ਦੂਸਰਾ ਸਹਿਜ ਅਵਸਥਾ ਮੈਨੂੰ ਬਖਸ਼ ਦਿੱਤੀ, ਤੀਸਰਾ ਮੈਨੂੰ ਆਨੰਦ ਦੀ ਦਾਤ ਬਖਸ਼ ਦੇ ਦਿੱਤੀ, ਚੌਥਾ ਮੈਨੂੰ ਉਹਨਾਂ ਨੇ ਖੁਸ਼ੀ ਮੰਗਲ ਖੇੜਾ ਬਖਸ਼ ਦਿੱਤਾ, ਅਤੇ ਪੰਜਵਾਂ ਉਹਨਾਂ ਨੇ ਮੈਨੂੰ ਰਸ ਬਖਸ਼ ਦਿੱਤਾ। ਫਿਰ ਬੇਨਤੀ ਸੁਣੋ, ਸ਼ਬਦ ਪੰਜ ਮੈਂ ਖਿੰਨ ਚ ਅਰਥ ਕਰ ਜਾਂਦਾ। ਮਹਾਰਾਜ ਕਹਿੰਦੇ ਨੇ ਉਹਨਾਂ ਸੁੱਖ ਦਿੱਤਾ, ਸਹਿਜ ਦਿੱਤਾ, ਆਨੰਦ ਦਿੱਤਾ, ਮੰਗਲ ਦਿੱਤਾ, ਉਹਨਾਂ ਨੇ ਰੁਖਾਨੀਅਤ ਦਾ ਰਸ ਮੈਨੂੰ ਬਖਸ਼ ਦਿੱਤਾ, ਅਤੇ ਇੱਕ ਕਿਰਪਾ ਕੀਤੀ, ਉਹਨਾਂ ਨੇ ਇੰਨੀ ਕੁ ਵਡਾਈ ਦੇ ਦਿੱਤੀ ਕਿ ਹੈਰਾਨ ਕਰਨ ਵਾਲੀ ਇਹ ਕਦੀ ਕੋਈ ਸੋਚ ਵੀ ਨਹੀਂ ਸਕਦਾ, ਮੇਰਾ ਪੂਰਾ ਗੁਰੂ ਸਹਾਈ ਹੋਇਆ ਹੈ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਆਪਾਂ ਜੋ ਅੱਜ ਦਿਨ ਮਨਾ ਰਹੇ ਹਾਂ ਉਸ ਸੰਬੰਧੀ ਮੈਂ ਖਾਸ ਕਰਕੇ ਬੇਨਤੀ ਕਰਨੀ ਚਾਹੁੰਦਾ, ਬਾਕੀ ਸ਼ਬਦ ਦੇ ਅਖਰੀ ਅਰਥ ਆਪਾਂ ਕਰਾਂਗੇ। ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਗੁਰੂ ਕੇਵਲ ਇਸ ਧਰਤੀ ਦਾ ਹੀ ਸਹਾਇਕ ਨਹੀਂ, ਮੰਨ ਲਓ ਅਸੀਂ ਜਿਉਂਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, ਜਿਉਂਦਿਆਂ ਨੇ ਬਾਣੀ ਪੜ੍ਹੀ, ਕੀਰਤਨ ਕੀਤਾ, ਕੀਰਤਨ ਸੁਣਿਆ, ਨਹੀਂ, ਗੁਰਬਾਣੀ ਕੇਵਲ ਜੀਵਨ ਤੱਕ ਜਿਉਂਦਿਆਂ ਤੱਕ ਨਹੀਂ, ਗੁਰੂ ਦੇ ਸ਼ਬਦ ਦਾ ਗਿਆਨ ਉੱਥੇ ਜਾਂਦਾ ਜਿੱਥੇ ਸਾਡਾ ਸਰੀਰ ਵੀ ਨਹੀਂ ਜਾਂਦਾ, ਜਿੱਥੇ ਮੇਰੇ ਤੁਹਾਡੇ ਸਰੀਰ ਨੇ ਨਹੀਂ ਜਾਣਾ, ਪਰ ਬਾਣੀ ਦਾ ਗਿਆਨ ਉੱਥੇ ਵੀ ਪਹੁੰਚੇਗਾ। ਇਸੇ ਕਰਕੇ ਗੁਰੂ ਲਈ ਇੱਕ ਸ਼ਬਦ ਵਰਤਿਆ ਜਾਂਦਾ, ਹਜ਼ੂਰ ਦਾ ਬਚਨ, ਸਿਮਰਉ ਸਿਮਰ ਸਿਮਰ ਸੁਖ ਪਾਵੂ, ਸਾਂਸ ਸਾਂਸ ਸੰਭਾਲੇ, ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ। ਇਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ, ਸਿਮਰਉ ਸਿਮਰ ਸਿਮਰ ਸੁਖ ਪਾਵੂ, ਸਾਂਸ ਸਾਂਸ ਸੰਭਾਲੇ, ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ, ਗੁਰ ਕਾ ਬਚਨ ਬਸੈ ਜੀ ਜਿੰਦ ਨਾਲ। ਪਿਆਰਿਓ, ਸਰੀਰ ਨਾਲ ਤਾਂ ਦੁਨੀਆਂ ਚੱਲਦੀ ਏ, ਪਰ ਜਿੰਦ ਨਾਲ ਆਤਮਾ ਨਾਲ ਕੇਵਲ ਗੁਰੂ ਦਾ ਸ਼ਬਦ ਹੀ ਚੱਲਦਾ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਉਸ ਬਚਨ ਨੂੰ, ਪਾਣੀ ਕਦੀ ਡੋਬ ਨਹੀਂ ਸਕਦਾ, ਤਸਕਰ ਨਹੀਂ ਲੇਵੈ ਕੋਈ ਬਟਪਾਰ, ਕੋਈ ਤਸਕਰ ਕੋਈ ਲੁਟੋਰਾ ਸ਼ਬਦ ਨੂੰ ਖੋਹ ਨਹੀਂ ਸਕਦਾ, ਭਾਹੇ ਨਾ ਸਾਕੈ ਜਲ ਹੈ ਉਸ ਸ਼ਬਦ ਨੂੰ ਅੱਗ ਵੀ ਨਹੀਂ ਸਾੜ ਸਕਦੀ। ਮਹਾਰਾਜ ਕਹਿੰਦੇ ਜਲ ਨਹੀਂ ਡੁੱਬੈ, ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਲ ਹੈ, ਉਹਨੂੰ ਅੱਗ ਵੀ ਨਹੀਂ ਫੂਕ ਸਕਦੀ। ਅੱਜ ਸਤਿਗੁਰੂ ਨੇ ਬਖਸ਼ਿਸ਼ ਕੀਤੀ। ਆਰੰਭ 'ਚ ਦਾਸ ਨੇ ਕਿਹਾ, ਭਾਈ ਗੁਰਸਿੱਖੋ, ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਪਹਿਲਾ ਪ੍ਰਕਾਸ਼ ਦਿਨ ਹੈ, ਅਤੇ ਉਸ ਧਰਤੀ 'ਤੇ ਤੁਸੀਂ ਬੈਠੇ ਹੋ ਜਿਸ ਧਰਤੀ 'ਤੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ। ਥੋੜ੍ਹਾ ਜਿਹਾ ਆਓ ਬਾਣੀ ਦੇ ਸੰਬੰਧ ਵਿੱਚ ਜਿਹੜੀ ਅੱਜ ਦਾਸ ਬੇਨਤੀ ਕਰਨੀ ਚਾਹੁੰਦਾ। ਅਸੀਂ ਸਾਰੇ ਇੱਕ ਗੱਲ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸ਼ਬਦ ਹੈ ਇਹ ਸ਼ਬਦ ਸਾਡਾ ਗੁਰੂ ਹੈ, ਬਿਲਕੁਲ ਸੱਚ, ਕਿਉਂਕਿ ਇਸ ਗੱਲ ਦੀ ਗਵਾਹੀ ਇਕੱਲਾ ਸਾਡਾ ਸਿੱਖਾਂ ਦਾ ਗੁਰੂ ਸ਼ਬਦ ਗੁਰੂ ਨਹੀਂ, ਗੁਰੂ ਨਾਨਕ ਸਾਹਿਬ ਨੇ ਆਪਣਾ ਗੁਰੂ ਜੀ ਨੂੰ ਮੰਨਿਆ, ਉੱਥੇ ਵੀ ਹਜ਼ੂਰ ਨੇ ਲਫ਼ਜ਼ ਸ਼ਬਦ ਹੀ ਵਰਤਿਆ। ਸਿੱਧ ਗੋਸ਼ਟ ਦੀ ਬਾਣੀ ਹੈ। ਮਹਾਰਾਜ ਜੀ ਨੂੰ ਸਵਾਲ ਕਰਦੇ ਨੇ ਸਿੱਧ, ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਸਿੱਧੀ ਇੱਕ ਤੁਕ ਲਾਂਗੇ, ਤੇਰਾ ਗੁਰੂ ਕੌਣ ਹੈ ਜਿਸ ਦਾ ਤੂੰ ਮੁਰੀਦ ਸ਼ਗਿਰਦ ਜਾਂ ਚੇਲਾ ਹੈ। ਅਤੇ ਮਹਾਰਾਜ ਉੱਤਰ ਦਿੰਦੇ ਆ ਕਿ ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੈਨੂੰ ਚੇਲਾ। ਕਹਿੰਦੇ ਨੇ ਸਾਡਾ ਸ਼ਬਦ ਗੁਰੂ, ਇਹ ਸ਼ਬਦ ਹੀ ਸਾਡਾ ਗੁਰੂ ਹੈ, ਅਤੇ ਸ਼ਬਦ ਦੀ ਧੁਨੀ ਵਿੱਚ ਸੁਰਤ ਨਾਲ ਜੁੜ ਜਾਣਾ ਇਹ ਚੇਲਾਪਣ ਹੈ। ਇਹਨੂੰ ਥੋੜ੍ਹਾ ਜਿਹਾ ਫਿਰ ਬੇਨਤੀ ਨੂੰ ਸੁਣਿਓ। ਸ਼ਬਦ ਦੇ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਨੇ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਇਕੱਲਾ ਅਸੀਂ ਕਹੀਏ ਨਹੀਂ ਸ਼ਬਦ ਦਾ ਅਰਥ ਕੀ, ਬਾਣੀ 'ਚ ਸ਼ਬਦ ਆਉਂਦਾ ਹੈ, ਸ਼ਬਦੀ ਆਉਂਦਾ ਹੈ, ਸ਼ਬਦੋ ਆਉਂਦਾ ਹੈ, ਸ਼ਬਦੇ ਆਉਂਦਾ ਹੈ, ਸ਼ਬਦਾਂ ਆਉਂਦਾ ਹੈ। ਅਨੇਕਾਂ ਰੂਪਾਂ ਵਿੱਚ ਇਹ ਪਵਿੱਤਰ ਬਚਨ ਆਉਂਦਾ ਹੈ। ਉਂਝ ਵੈਸੇ ਗੁਰਬਾਣੀ ਵਿੱਚ ਸ਼ਬਦ ਦੇ ਬਹੁ ਅਰਥ ਨੇ। ਸ਼ਬਦ ਦਾ ਅਰਥ ਆਵਾਜ਼ ਵੀ ਹੈ। ਜਿਵੇਂ ਆਪ ਆਨੰਦ ਸਾਹਿਬ ਪੜ੍ਹਦੇ ਹੋ, ਕਰ ਕਿਰਪਾ ਕਿਲ ਵੀ ਕੱਟੈ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿੰਨ ਕਾ ਸ਼ਬਦ ਸੱਚਾ ਸਵਾਰਿਆ। ਉੱਥੇ ਸ਼ਬਦ ਦਾ ਅਰਥ ਬੋਲ। ਜਦੋਂ ਆਪ ਪਾਠ ਕਰਦੇ ਹੋ, ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਉੱਥੇ ਸ਼ਬਦ ਦਾ ਅਰਥ ਹੈ ਗੁਰਬਾਣੀ। ਜਦੋਂ ਅਸੀਂ ਇਹ ਪਾਠ ਕਰਨੇ ਹਾਂ ਮਹਾਰਾਜ ਜੀ ਦਾ ਕਿ ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ, ਉੱਥੇ ਸ਼ਬਦ ਦਾ ਅਰਥ ਹੈ ਪਰਮਾਤਮਾ ਦਾ ਹੁਕਮ। ਜਦੋਂ ਅਸੀਂ ਸ਼ਬਦ ਦਾ ਪਾਠ ਕਰਨੇ ਹਾਂ, ਅਨਹਤਾ ਸ਼ਬਦ ਵਾਜੰਤ ਭੇਰੀ, ਉੱਥੇ ਉਹ ਸ਼ਬਦ ਜਿਹੜੀ ਅਨਹਦ ਧੁਨੀ ਨਿਰੰਤਰ ਵੱਜਦੀ ਪਈ ਹੈ। ਸਿਰ ਮੇਰੇ ਕਹਿਣ ਤੋਂ ਮੁਰਾਦ ਕਿ ਸ਼ਬਦ ਦਾ ਅਰਥ ਇੱਥੋਂ ਤੱਕ ਜੀਵਨ ਵੀ ਹੈ। ਜਪਜੀ ਸਾਹਿਬ ਵਿੱਚ ਅਸੀਂ ਜਿਹੜੀ ਅਖੀਰਲੀ ਪੌੜੀ ਪੜ੍ਹਦੇ ਹਾਂ ਕਿ ਘੜੀਐ ਸ਼ਬਦ ਸੱਚੀ ਟਕਸਾਲ, ਉੱਥੇ ਸ਼ਬਦ ਦਾ ਅਰਥ ਜੀਵਨ ਹੈ। ਅਰਜ਼ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਸ਼ਬਦ ਗੁਰੂ ਸਵੀਕਾਰਿਆ ਗਿਆ। ਆਹ ਥੋੜ੍ਹੀ ਜਿਹੀ ਗੱਲ ਤਵੱਜੋ ਦੇ ਕੇ ਸੁਣਿਓ। ਜਿਹੜਾ ਸ਼ਬਦ ਹੈ ਅੱਖਰੀ ਰੂਪ ਹੈ ਸਾਡੇ ਕੋਲ, ਹਰ ਸ਼ਬਦ ਦੀ ਆਪਣੀ ਤਸੀਰ ਹੁੰਦੀ ਹੈ। ਉਂਝ ਵੀ ਤੁਸੀਂ ਬੋਲੋਗੇ ਨਾ, ਸ਼ਬਦ ਆਪਣੀ ਤਸੀਰ ਰੱਖਦਾ, ਸੁਣਨ ਵਾਲੇ 'ਤੇ ਅਸਰ ਪਾਉਂਦਾ। ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਹੀ ਬ੍ਰਹਮ ਮੰਨਿਆ ਹੈ, ਜਿਹਨੂੰ ਤੁਸੀਂ ਪਰਮਾਤਮਾ ਪਰਮ ਸੱਚ ਵਾਹਿਗੁਰੂ ਅੱਲਾ ਰੱਬ ਜੀ ਕਹਿੰਦੇ ਹੋ ਨਾ, ਗੁਰੂ ਗ੍ਰੰਥ ਸਾਹਿਬ ਉਹਨੂੰ ਸ਼ਬਦ ਨੂੰ ਵੀ ਸਵੀਕਾਰਦੇ ਨੇ। ਜਿਵੇਂ ਅਸੀਂ ਪਾਠ ਕਰਦੇ ਹਾਂ, ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਇਸ ਤੁਕ ਨੂੰ ਫਿਰ ਸੁਣਿਓ। ਉਤਪਤ ਪਰਲੋ, ਉਤਪਤ ਦਾ ਅਰਥ ਹੈ ਸਿਰਜਣਾ, ਉਤਪਤੀ, ਪਰਲੋ ਦਾ ਅਰਥ ਹੈ ਲੈ ਹੋ ਜਾਣਾ, ਅਤੇ ਇੱਕ ਸ਼ਬਦ ਹੈ ਸਿਰਜਣਾ, ਦੂਜਾ ਸ਼ਬਦ ਹੈ ਵਿਸਿਰਜਣਾ, ਤੀਜਾ ਸ਼ਬਦ ਹੈ ਪੁਨਰਸਿਰਜਣਾ। ਇਹਦਾ ਮਤਲਬ ਸ਼ਬਦ ਕੀ ਪੈਦਾ ਕਰਦਾ, ਸ਼ਬਦ ਕੀ ਲੈ ਕਰਦਾ, ਅਤੇ ਸ਼ਬਦ ਕੀ ਦੁਬਾਰਾ ਰਚਨਾ ਫਿਰ ਕਰ ਦਿੰਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਉਤਪਤੀ ਵੀ ਸ਼ਬਦ ਵਿੱਚੋਂ, ਪਰਲੋ ਵੀ ਸ਼ਬਦ ਵਿੱਚੋਂ, ਅਤੇ ਸੱਚ ਇਵੇਂ ਇਹੀ ਸ਼ਬਦ ਫਿਰ ਦੁਬਾਰਾ ਸਿਰਜਣਾ ਕਰ ਦਿੰਦਾ ਹੈ। ਇੱਕ ਹੋਰ ਬੇਨਤੀ, ਸ਼ਬਦ ਦੋ ਤਰੀਕੇ ਦਾ ਮੰਨਿਆ ਹੈ। ਇੱਕ ਹੈ ਵਰਣਾਤਮਕ ਸ਼ਬਦ, ਇੱਕ ਹੈ ਧੁਨਾਤਮਕ ਸ਼ਬਦ। ਵਾਹਿਗੁਰੂ ਜੀ ਬੇਨਤੀ ਮੈਂ ਕਰਨੀ ਬਾਣੀ ਸੰਬੰਧੀ। ਵਰਣਾਤਮਕ ਸ਼ਬਦ ਦਾ ਲਫ਼ਜ਼ੀ ਅਰਥ ਹੈ ਜਿਹਨੂੰ ਵਰਣਨ ਕੀਤਾ ਜਾਂਦਾ ਹੈ, ਅਤੇ ਧੁਨਾਤਮਕ ਸ਼ਬਦ ਦਾ ਅਰਥ ਹੈ ਜਿਹਨੂੰ ਸਿਰਫ ਸੁਣਿਆ ਜਾਂਦਾ ਹੈ। ਧੁਨ ਤੋਂ ਬਣਿਆ ਹੈ ਧੁਨਾਤਮਕ, ਵਰਣਨ ਕਰਨਾ ਜ਼ਬਾਨ ਤੋਂ ਬੋਲਣਾ, ਇੱਕ ਵਰਣਿਕ ਸ਼ਬਦ ਹੈ, ਦੂਸਰਾ ਧੁਨਾਤਮਕ ਸ਼ਬਦ ਹੈ। ਵਰਣਿਕ ਸ਼ਬਦ ਜਿਹੜਾ ਹੈ ਵਰਣਨ ਕੀਤਾ ਜਾਂਦਾ, ਇਹਦੇ ਚਾਰ ਪੜਾਂ ਹੋਰ ਨੇ। ਉਹਨਾਂ ਨੂੰ ਕਿਹਾ ਜਾਂਦਾ ਹੈ ਪਰਾ, ਪਸੰਤੀ, ਮੱਧਮਾ ਅਤੇ ਬੈਖਰੀ, ਜਿਹਨੂੰ ਅਸੀਂ ਬਾਣੀ ਸ਼ਬਦ ਵਰਤਨੇ ਹਾਂ। ਹਜ਼ੂਰ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕੀਤੀ। ਆ ਜਿਤਨੀ ਬਾਣੀ ਆਪ ਜੀ ਪੜ੍ਹ ਦੇਖੋ, ਇਹ ਕੇਵਲ ਇਹ ਨਹੀਂ ਕਿ ਜਿਵੇਂ ਕੋਈ ਕਵਿਤਾ ਰਚ ਦਿੱਤੀ, ਚਲੋ ਸ਼ਬਦ ਬਾਣੀ 'ਚ ਗੀਤ ਵਰਤਿਆ ਮਹਾਰਾਜ ਜੀ ਨੇ, ਅਸਲ 'ਚ ਜਿੰਨੀ ਬਾਣੀ ਹੈ, ਬਾਣੀ ਦੇ ਉਚਾਰਨ ਕਰਤਾ ਖੁਦ ਕਹਿ ਰਹੇ ਨੇ ਕਿ ਇਹ ਹਰ ਵੇਲੇ ਨਹੀਂ, ਇੱਕ ਉਹ ਅਵਸਥਾ ਹੈ ਕਿ ਜਦੋਂ ਪਾਰ ਬ੍ਰਹਮ ਪਰਮੇਸ਼ਵਰ ਸਾਨੂੰ ਆਪਣਾ ਨਿਰਮਲ ਗਿਆਨ ਬਖਸ਼ਦਾ, ਜਿਹੜਾ ਅਨੁਭਵ ਸਾਡੇ ਅੰਤਰ ਆਤਮੇ ਉਤਰਦਾ, ਉਹ ਅਸੀਂ ਆਪਣੀ ਰਸਨਾ ਤੋਂ ਬੋਲ ਕੇ ਮਾਨਵਤਾ ਨੂੰ ਸੁਣਾ ਰਹੇ ਹਾਂ। ਫਿਰ ਬੇਨਤੀ ਸੁਣੋ, ਗੁਰੂ ਸਾਹਿਬ ਜੀ ਨੇ ਬਾਣੀ ਸ਼ਬਦ ਵਰਤੇ, ਜੋ ਅਨਪਵੀ ਗਿਆਨ ਪਰਮਾਤਮਾ ਦਾ ਗੁਰੂ ਭਗਤਾਂ ਦੇ ਗੁਰਸਿੱਖਾਂ ਦੇ ਹਿਰਦੇ ਤੇ ਅਵਤਰਿਤ ਹੋਇਆ, ਪ੍ਰਕਾਸ਼ ਹੋਇਆ, ਉਸ ਅਨਪਵ ਨੂੰ ਆਪਣੀ ਜ਼ਬਾਨ ਤੋਂ ਬੋਲ ਕੇ ਕਹਿ ਦਿੱਤਾ, ਉਹਦੇ ਲਈ ਸ਼ਬਦ ਵਰਤਿਆ ਕਿ ਮੂੰਹ ਮੇਰਾ ਬੋਲਦਾ ਪਰ ਹੈ ਇਹ ਧੁਰ ਕੀ ਬਾਣੀ, ਇਹ ਗੁਰੂ ਕੀ ਬਾਣੀ ਹੈ, ਇਹ ਅੰਮ੍ਰਿਤ ਬਾਣੀ ਹੈ, ਇਹ ਪਰਮਾਤਮਾ ਦੀ ਬਾਣੀ ਹੈ। ਤਾਂ ਹੀ ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਵਰਤਿਆ ਹੈ, ਗੁਰੂ ਨਾਨਕ ਸਾਹਿਬ ਬਚਨ ਕਰਦੇ ਆ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਿਲਾ ਲਓ। ਇਹ ਖਸਮ ਕੀ ਬਾਣੀ ਕਿਹਾ ਵੀ ਖਸਮ ਦੀ ਬਾਣੀ ਆਈ ਭਾਈ ਲਾ ਲਓ, ਮੈਂ ਆਪ ਨਹੀਂ, ਮੈਨੂੰ ਖਸਮ ਬੁਲਾਉਂਦਾ ਪਿਆ ਤੇ ਮੈਂ ਬੋਲ ਨਾ ਪਿਆ। ਆਪ ਹਜ਼ੂਰ ਦੀ ਬਾਣੀ 'ਚ ਬਚਨ ਪੜ੍ਹਦੇ ਹੋ, ਹਉ ਆਪੋ ਬੋਲ ਨਾ ਜਾਣਦਾ। ਮਹਾਰਾਜ ਕਹਿੰਦੇ ਨੇ ਮੈਨੂੰ ਕੁਛ ਨਹੀਂ ਬੋਲਣਾ ਆਉਂਦਾ, ਮੈਂ ਕਹਿਆ ਸਭ ਹੁਕਮਾਉ ਜੀਓ, ਮੈਂ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਬੋਲਣਾ ਪਿਆ। ਜਿਵੇਂ ਸਤਿਗੁਰੂ ਦੇ ਬਚਨ ਨੇ ਕਿ ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ, ਜੇ ਖਾ ਤੂੰ ਕਰਾਹੇ ਤੇ ਖਾ ਖੋ ਕਰੀ ਵਖਿਆ। ਮੇਰੇ ਕਹਿਣ ਤੋਂ ਮੁਰਾਦ ਕਿ ਜਿੰਨੀ ਬਾਣੀ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਪੜ੍ਹ ਰਹੇ ਹਾਂ ਇਹ ਰੱਬੀ ਗਿਆਨ ਹੈ। ਇੱਥੇ ਥੋੜ੍ਹੀ ਜਿਹੀ ਇੱਕ ਗੱਲ ਹੋਰ ਪਾ ਦਿਆਂ ਮੈਂ, ਆਪ ਇਕਾਗਰਤਾ ਬਖਸ਼ਿਓ। ਅਸੀਂ ਸ਼ਬਦ ਵਰਤਨੇ ਆ ਇਲਾਹੀ ਬਾਣੀ, ਆਮ ਤੌਰ 'ਤੇ ਕਿਹਾ ਜਾਂਦਾ ਨਾ, ਇੱਕ ਸ਼ਬਦ ਹੈ ਇਲਹਾਮ, ਅਰਬੀ ਦਾ ਸ਼ਬਦ ਹੈ ਅਲਹਮ। ਇਸ ਲਈ ਨਹੀਂ ਕੋਈ ਵਿਦਵਤਾ ਘੋਟਣ ਲੱਗਾ, ਜਿਹੜਾ ਇਲਹਾਮ ਹੈ ਇਲਾਹੀ ਬਾਣੀ ਹੈ, ਇਹ ਸੱਚਮੁੱਚ ਉਹਨਾਂ ਖਿਰਦਿਆਂ 'ਤੇ ਆਉਂਦੀ ਹੈ ਜਿਹੜੇ ਬ੍ਰਹਮ ਦੇ ਨਾਲ ਅਭੇਦ ਨੇ। ਇਸਲਾਮ ਵਿੱਚ ਤੇ ਬਾਣੀ 'ਚ ਥੋੜ੍ਹਾ ਜਿਹਾ ਫਰਕ ਹੈ, ਜਿਵੇਂ ਕਿਹਾ ਜਾਂਦਾ ਕਿ ਫਰਿਸ਼ਤਾ ਲੈ ਕੇ ਆਇਆ ਸੁਨੇਹਾ, ਜਿਹੜੀ ਉਹਦੇ ਲਈ ਸ਼ਬਦ ਵਰਤਦੇ ਨੇ ਵਹੀ, ਇਲਾਹੀ ਨਹੀਂ ਵਰਤਦੇ, ਉਹ ਵਹੀ ਹੈ। ਪਰ ਗੁਰੂ ਘਰ ਦੇ ਅੰਦਰ ਰਸਤੇ ਵਿੱਚ ਕੋਈ ਵਿਛੋਲਾ ਨਹੀਂ, ਕੋਈ ਫਰਿਸ਼ਤਾ ਨਹੀਂ ਬਾਣੀ ਲੈ ਕੇ ਆਇਆ ਬਾਬਾ ਜੀ ਕੋਲ, ਕੋਈ ਦੇਵ ਸ਼ਕਤੀ ਨਹੀਂ ਲੈ ਕੇ ਆਈ, ਗੁਰੂ ਦਾ ਸਿੱਧਾ ਸੰਬੰਧ ਅਕਾਲ ਪੁਰਖ ਵਾਹਿਗੁਰੂ ਨਾਲ ਹੈ। ਪਰਮਾਤਮਾ ਦਾ ਸਿੱਧਾ ਸ਼ਬਦ ਗੁਰੂ ਦੇ ਹਿਰਦੇ ਤੇ ਪ੍ਰਕਾਸ਼ਿਤ ਹੁੰਦਾ ਹੈ ਤੇ ਗੁਰੂ ਆਪਣੀ ਰਸਨਾ ਤੋਂ ਧੁਰ ਕੀ ਬਾਣੀ ਉਚਾਰਨ ਕਰਦਾ ਹੈ। ਇਹ ਭਾਵੇਂ 35 ਅੱਖਰ ਨੇ ਪਰ ਗੁਰਮੁਖੋ ਇਹ 35 ਅੱਖਰਾਂ ਵਿੱਚ ਉਹ ਗਿਆਨ ਹੈ ਕਿ ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਵਿੱਚ ਅਭੇਦ ਹੋ ਕੇ ਗੁਰਦੇਵ ਨੇ ਉਚਾਰਨ ਕੀਤਾ ਹੈ। ਇਸ ਤੋਂ ਅਗਲੀ ਬੇਨਤੀ ਮੈਂ ਆਪ ਜੀ ਨੂੰ ਹੋਰ ਕਰਦੇ ਹਾਂ, ਆਪਾਂ ਆਉਣਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੱਕ, ਇਤਿਹਾਸਕ ਪੱਖ ਵੀ ਤੇ ਸਿਧਾਂਤਕ ਪੱਖ ਵੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 4 ਉਦਾਸੀਆਂ ਕੀਤੀਆਂ, ਸਾਨੂੰ ਸਭ ਨੂੰ ਪਤਾ ਹੈ। ਭਾਈ ਗੁਰਦਾਸ ਸਾਹਿਬ ਨੇ ਸ਼ਬਦ ਵੀ ਵਰਤੇ ਨੇ ਕਿ ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਚੜ੍ਹਿਆ ਸੋਧਣ ਧਰਤ ਲੁਕਾਈ। ਮਹਾਰਾਜ ਸੁਮੇਰ ਪਰਬਤ 'ਤੇ ਵੀ ਗਏ, ਮਹਾਰਾਜ ਅਰਬ ਦੀ ਧਰਤੀ 'ਤੇ ਗਏ, ਮਹਾਰਾਜ ਪੂਰਬ ਦੇ ਤੀਰਥਾਂ 'ਤੇ ਗਏ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਪੰਜਾਬ ਦੀ ਫੇਰੀ ਵੀ ਲਾਈ, ਪਰ ਜਿੱਥੇ ਵੀ ਹਜ਼ੂਰ ਸੱਚੇ ਪਾਤਸ਼ਾਹ ਗਏ ਆ ਉੱਥੇ ਰੱਬ ਦੇ ਪਿਆਰੇ ਭਗਤ ਜਨ, ਪਰਮਾਤਮਾ ਦੀ ਇਬਾਦਤ ਕਰਨ ਵਾਲੇ ਜਿੱਥੇ ਵੀ ਮਿਲੇ ਉਹਨਾਂ ਦੇ ਰੱਬੀ ਕਲਾਮ ਨੂੰ, ਉਸ ਬਾਣੀ ਨੂੰ ਗੁਰੂ ਨਾਨਕ ਸਾਹਿਬ ਨੇ ਸੰਗ੍ਰਹਿ ਕੀਤਾ। ਇਹ ਮੈਂ ਥੋੜ੍ਹੀ ਜਿਹੀ ਇੱਕ ਬੇਨਤੀ ਤਾਂ ਕਰ ਲੱਗਾ, ਮਹਿਮਾ ਪ੍ਰਕਾਸ਼, ਗੁਰਪ੍ਰਤਾਪ, ਸੂਰਜ, ਸਾਡੇ ਜਿਹੜੇ ਪੁਰਾਤਨ ਗ੍ਰੰਥ ਨੇ ਉਹਨਾਂ ਵਿੱਚ ਇਹ ਕਿਹਾ ਜਾਂਦਾ ਹੈ ਅਤੇ ਗੁਰੂ ਸਮਰੱਥ ਹੈ ਕਿ ਜਿਹੜੇ ਭਗਤ ਨੇ ਉਹਨਾਂ ਨੂੰ ਹਜ਼ੂਰ ਨੇ ਆਪ ਪ੍ਰਗਟ ਕਰਕੇ ਉਹਨਾਂ ਦੇ ਮੁੱਖ ਤੋਂ ਬਾਣੀ ਉਚਾਰਨ ਕਰਾਈ। ਉਂਝ ਜਿਹੜੇ ਅੱਜ ਵਿਦਵਾਨ ਨੇ ਉਹ ਕਹਿੰਦੇ ਨੇ ਹਜ਼ੂਰ ਨੇ ਆਪ ਬਾਣੀ ਉਸ ਨੂੰ ਇਕੱਤਰ ਕੀਤਾ ਹੈ, ਪਰ ਜਿਹੜਾ ਸਵਰੂਪ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਇਹਦੀ ਸਾਰੀ ਦੀ ਸਾਰੀ ਬਣਤਰ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਬਣਾਈ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਕੋਲ ਆਪ ਪੋਥੀ ਹੈ। ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਹੈ, ਜਦੋਂ ਮਹਾਰਾਜ ਮੱਕੇ ਜਾਂਦੇ ਆ, ਬਗਦਾਦ ਜਾਂਦੇ ਆ, ਉੱਥੇ ਉਹ 2 ਵਾਰੀ ਜ਼ਿਕਰ ਕਰਦੇ ਆ। ਇੱਕ ਤਾਂ ਸ਼ਬਦ ਵਰਤਦੇ ਆ ਕਿ ਆਸਾ ਹੱਥ ਕਿਤਾਬ ਕੱਛ ਕੁਝਾਂ ਵਾਂਗ ਮੁਸੱਲਾ ਧਾਰੀ, ਆਪਣੇ ਹੱਥ ਦੇ ਵਿੱਚ ਡੰਡਾ ਹੈ, ਉਹਨਾਂ ਦੀ ਕੱਛ ਦੇ ਵਿੱਚ ਕਿਤਾਬ ਹੈ। ਹੁਣ ਉਹ ਕਿਤਾਬ ਵੱਲ ਜਿਹੜਾ ਇਸ਼ਾਰਾ ਕਰਦੇ ਉਹ ਕਿਤਾਬ ਹੈ ਕੀ? ਪੁਰਾਣ ਤਾਂ ਹੈ ਨਹੀਂ, ਗੀਤਾ ਤਾਂ ਹੈ ਨਹੀਂ, ਜਾਂ ਇਉਂ ਕਹਿ ਲਾ ਵੀ ਅੰਜ਼ੀਲ ਤਾਂ ਹੈ ਨਹੀਂ। ਅਤੇ ਅਗਲੀ ਗੱਲ ਹੋਰ, ਭਾਈ ਸਾਹਿਬ ਕਹਿੰਦੇ ਆ ਕਿ ਜਦੋਂ ਮਹਾਰਾਜ ਨੂੰ ਖਾਜ਼ੀ ਮਿਲਦੇ ਆ, ਕਾਜ਼ੀ ਮਿਲਦੇ ਆ, ਉਹ ਇੱਕ ਗੱਲ ਪੁੱਛਦੇ ਆ ਕਿ ਸਾਨੂੰ ਕਿਤਾਬ ਫੋਲ ਕੇ ਦੱਸੋ ਹਿੰਦੂ ਵੱਡਾ ਕਿ ਮੁਸਲਮਾਨ ਵੱਡਾ ਹੈ। ਮੇਰਾ ਵਿਸ਼ਾ ਇਹ ਨਹੀਂ ਕਿ ਹਿੰਦੂ ਵੱਡਾ ਕਿ ਮੁਸਲਮਾਨ, ਸਿਰਫ ਇੰਨਾ ਵਿਸ਼ਾ ਉਹ ਕਿਤਾਬ ਕੀ ਹੈ। ਭਾਈ ਸਾਹਿਬ ਨੇ ਲਿਖਿਆ ਕਿ ਪੁੱਛਣ ਗੱਲ ਇਮਾਨ ਦੀ, ਕਾਜ਼ੀ ਮੁੱਲਾ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਨ ਹੋਈ। ਸੁਣੋ ਇੱਕ ਨੁਕਤਾ, ਜੇ ਉਹ ਕੁਰਾਨ ਹੁੰਦੀ ਤੇ ਕਾਜ਼ੀਆਂ ਨੂੰ ਆਪ ਪਤਾ ਨਹੀਂ, ਉੱਥੇ ਤਾਂ ਹਾਫਿਜ਼ ਬੈਠੇ ਨੇ ਜਿਨ੍ਹਾਂ ਨੂੰ ਸਾਰੀ ਕੁਰਾਨ ਜ਼ਬਾਨੀ ਚੇਤੇ। ਹੁਣ ਕੁਰਾਨ ਵਿੱਚ ਹਿੰਦੂ ਦਾ ਜ਼ਿਕਰ ਕੀਤੇ, ਜੇ ਅਸੀਂ ਕਹੀਏ ਵੀ ਉਹ ਗੀਤਾਂ ਨਾਲ ਸੰਬੰਧਿਤ ਹੈ ਤੇ ਗੀਤਾਂ ਵਿੱਚ ਤੁਰਕ ਦਾ ਜ਼ਿਕਰ ਕਿੱਥੇ, ਮੁਸਲਮਾਨ ਦਾ ਜ਼ਿਕਰ ਕਿੱਥੇ? ਤੇ ਦੂਜੀ ਗੱਲ ਕਿ ਉਹ ਕੁਰਾਨ ਬਾਰੇ ਬਾਬਾ ਜੀ ਨੂੰ ਪੁੱਛਣਗੇ, ਆਪਣੇ ਆਪ ਨੂੰ ਨੀਵਾਂ ਦਿਖਾਣਗੇ ਵੀ ਸਾਨੂੰ ਅਰਥਾਂ ਦਾ ਪਤਾ ਨਹੀਂ। ਯਾਦ ਰੱਖਿਓ ਉਹਦੇ ਵੱਲ ਉਹ ਇਸ਼ਾਰਾ ਨਾ ਕੁਰਾਨ ਵੱਲ ਹੈ ਨਾ ਪੂਰਬ ਦੇ ਕਿਸੇ ਗ੍ਰੰਥ ਵੱਲ ਹੈ, ਉਹ ਇਸ਼ਾਰਾ ਗੁਰੂ ਨਾਨਕ ਸਾਹਿਬ ਦੇ ਕੋਲ ਬਾਣੀ ਦੀ ਉਹ ਪੋਥੀ ਹੈ ਜਿਹੜੀ ਹਜ਼ੂਰ ਨੇ ਆਪ ਇਕੱਤਰ ਕੀਤੀ। ਉਹ ਪੁੱਛਦੇ ਨੇ ਬਾਬਾ ਜੀ ਨੂੰ ਕਿ ਆਪਣੀ ਕਿਤਾਬ ਫੋਲ ਕੇ ਦੱਸੋ ਹਿੰਦੂ ਵੱਡਾ ਹੈ ਕਿ ਮੁਸਲਮਾਨ ਹੈ। ਬਾਬੇ ਨੇ ਇੱਕੋ ਗੱਲ ਕਹੀ, ਮੇਰੀ ਕਿਤਾਬ ਬੋਲ ਕੇ ਦੱਸ ਦਈਏ ਕਿ ਜੇ ਸ਼ੁਭ ਅਮਲ ਕੋਈ ਨਹੀਂ, ਹਿੰਦੂ ਵੀ ਸਵੀਕਾਰ ਨਹੀਂ ਤੇ ਮੁਸਲਮਾਨ ਵੀ ਸਵੀਕਾਰ ਨਹੀਂ। ਹੁਣ ਜਿਹੜੀ ਉਹ ਕਿਤਾਬ ਹੈ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਨ ਹੋਈ, ਪਿਆਰਿਓ ਉਹ ਕਿਤਾਬ ਜਿਹੜੀ ਉਹ ਤੁਰਕੀ ਬਾਣੀ ਹੈ। ਮੈਂ ਬੇਨਤੀ ਕਰਾਂਗਾ, ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਉਹਨਾਂ ਨੇ ਭਗਤਾਂ ਦੇ ਬਚਨ ਵੀ ਇਕੱਤਰ ਕੀਤੇ। ਰਾਤ ਮੈਂ ਰਾਮਸਰ ਇੱਕ ਬੇਨਤੀ ਕਰਕੇ ਆਇਆ, ਵੇਖੋ ਅੱਜ ਜਿਹੜੀ ਗੱਲ ਦੱਸਣ ਵਾਲੀ ਹੈ ਸਭ ਨੂੰ ਕਿ ਗੁਰੂ ਅਰਜਨ ਸਾਹਿਬ ਨੇ ਬਾਣੀ ਇਕੱਤਰ ਕਰਾਈ ਨਾ ਜੀ, ਅੱਜ ਦੇ ਜਿਹੜੇ ਹਾਲਾਤ ਨੇ ਸਾਡੇ ਬਾਹਰ ਮੁਖੀ ਧਰਮਾਂ ਦੇ, ਸੱਚਮੁੱਚ ਇੱਕ ਧਰਮ ਵਾਹਿਗੁਰੂ ਦੂਜੇ ਦੀ ਚੰਗਿਆਈ ਨੂੰ ਲੁਕਾਉਣਾ ਚਾਹੁੰਦਾ, ਇਸ ਤਰ੍ਹਾਂ ਹੀ ਹੈ ਨਾ ਜੀ, ਅਗਲੇ ਦੀ ਬੁਰਿਆਈ ਨੂੰ ਭੰਡਣਾ ਚਾਹੁੰਦਾ ਜਿਹੜਾ ਸਿਸਟਮ ਸੰਸਾਰ ਦਾ ਹੋਇਆ ਪਿਆ। ਗੁਰੂ ਨਾਨਕ ਸਾਹਿਬ 1469 ਨੂੰ ਇਸ ਸੰਸਾਰ ਤੇ ਆਉਂਦੇ ਆ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਵੀ ਬਾਣੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ 300 ਸਾਲ ਪਹਿਲਾਂ ਉਚਾਰਨ ਕੀਤੀ ਗਈ। ਇਹ ਰਾਤ ਦਾਸ ਨੇ ਬੇਨਤੀ ਕੀਤੀ ਰਾਮਸਰ, ਏਦੋਂ ਵੱਡੀ ਸੰਪਾਦਨਾ ਵਿੱਚ ਇਮਾਨਦਾਰੀ ਦੁਨੀਆਂ 'ਚ ਕਿਤੇ ਨਹੀਂ ਮਿਲੇਗੀ। ਜੇ ਸੂਰਦਾਸ ਦੀ ਇੱਕ ਤੁੱਕ ਹੈ ਤੇ ਗੁਰੂ ਅਰਜਨ ਦੇਵ ਨੇ ਇੱਕ ਤੁੱਕ ਵੀ ਦਰਜ ਕਰ ਦਿੱਤੀ, ਗੁਰੂ ਸਾਹਿਬ ਨੇ ਬਿਲਕੁਲ ਕਿਸੇ ਦੀ ਬਾਣੀ ਨੂੰ ਲੁਕਾਇਆ ਨਹੀਂ, ਉਹਦੇ ਵਿੱਚ ਕੋਈ ਮਿਲਾਵਟ ਨਹੀਂ ਕੀਤੀ, ਜਿੱਥੇ ਲੋੜ ਪਈ ਸਤਿਗੁਰੂ ਨੇ ਸ਼ਬਦਾਂ ਦੀ ਵਿਆਖਿਆ ਜ਼ਰੂਰ ਕੀਤੀ ਹੈ। ਸੁਣੋ, ਭਗਤ ਜੈ ਦੇਵ ਜੀ ਗੁਰੂ ਨਾਨਕ ਸਾਹਿਬ ਤੋਂ 300 ਸਾਲ ਕਰੀਬ ਪਹਿਲਾਂ ਪੈਦਾ ਹੁੰਦੇ ਆ, 299 ਸਾਲ ਵਾਲਾ, 1170 ਦਾ ਉਹਨਾਂ ਦਾ ਜਨਮ ਹੈ ਅਤੇ ਗੁਰੂ ਨਾਨਕ ਸਾਹਿਬ ਦਾ ਆਗਮਨ 1469 ਦਾ ਹੈ। ਬਾਬਾ ਫਰੀਦ ਗੁਰੂ ਨਾਨਕ ਸਾਹਿਬ ਤੋਂ ਤਕਰੀਬਨ 297 ਸਾਲ ਪਹਿਲਾਂ ਪੈਦਾ ਹੋਏ ਆ, ਜਿਵੇਂ ਅਸੀਂ ਉਹਨਾਂ ਬਾਰੇ ਪੜ੍ਹਦੇ ਹਾਂ, ਉਹਨਾਂ ਦਾ ਜਨਮ 1173 ਦਾ ਹੈ ਅਤੇ ਉਹਨਾਂ ਦਾ ਚਲਾਣਾ 1265 ਦਾ। ਗੁਰਮੁਖੋ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਕਿ ਉਹ ਭਗਤ ਜਿਹੜੇ ਗੁਰੂ ਜੀ ਦੇ ਕਾਲ ਤੋਂ 300 ਸਾਲ ਪਹਿਲਾਂ ਪੈਦਾ ਹੋਏ, ਸੱਚ ਏਵੇ ਗੁਰੂ ਨਾਨਕ ਸਾਹਿਬ ਨੇ ਕਿਹਾ ਦੁਨੀਆਂ ਦੇ ਲੋਕੋ, ਜਿਹੜੀ ਰੱਬ ਦੀ ਬਾਣੀ ਮੈਂ ਤੁਹਾਨੂੰ ਸੁਣਾਉਣ ਆਇਆ, ਇਸ ਬਾਣੀ ਨੂੰ ਪਹਿਲਾਂ ਵੀ ਮਹਾਂਪੁਰਖਾਂ ਨੇ ਉਚਾਰਨ ਕੀਤਾ, ਆਓ ਮੈਂ ਤੁਹਾਨੂੰ ਉਹਨਾਂ ਦੀ ਰਚਨਾ ਦੇ ਦਰਸ਼ਨ ਜ਼ਰੂਰ ਕਰਾਂਗਾ। ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਉਹ ਬਾਣੀ ਸਾਰੀ ਸੰਗ੍ਰਹਿ ਕੀਤੀ ਗਈ। ਬੇਨਤੀ ਸੁਣੋ ਗੁਰਮੁਖੋ, ਗੁਰੂ ਨਾਨਕ ਸਾਹਿਬ ਨੇ ਆਪਣੀ ਰਚਨਾ ਤੋਂ 19 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜੀ। ਕੁਛ ਬਾਣੀ ਗੁਰੂ ਨਾਨਕ ਸਾਹਿਬ ਦੀ ਹੈ ਜਿਹੜੀ ਰਾਗ ਮੁਕਤ ਹੈ, ਉਸ ਉੱਪਰ ਰਾਗ ਦੀ ਬੰਦਿਸ਼ ਨਹੀਂ। ਜਪਜੀ ਸਾਹਿਬ ਦੀ ਬਾਣੀ ਉੱਪਰ ਰਾਗ ਦੀ ਕੋਈ ਬੰਦਿਸ਼ ਨਹੀਂ, ਨਾ ਜਪਜੀ ਸਾਹਿਬ ਦੀ ਬਾਣੀ ਉੱਪਰ ਮਹੱਲਾ ਹੈ। ਆਪ ਜਪਜੀ ਸਾਹਿਬ ਪੜ੍ਹਦੇ ਹੋ, ਮਹੱਲਾ ਪਹਿਲਾ ਨਹੀਂ ਅਤੇ ਰਾਗ ਵੀ ਕੋਈ ਨਹੀਂ। ਜਦੋਂ ਸ਼ਲੋਕ 12 ਅਤੇ ਵਧੀਕ ਜਾਂ ਸ਼ਲੋਕ ਸਹਿਸਕ੍ਰਿਤੀ ਪੜ੍ਹਦੇ ਹੋ ਗੁਰੂ ਨਾਨਕ ਸਾਹਿਬ ਦੇ, ਉਸ ਉੱਪਰ ਰਾਗ ਦੀ ਕੋਈ ਬੰਦਿਸ਼ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਗ ਮੁਕਤ ਬਾਣੀ ਉਚਾਰਨ ਕੀਤੀ, ਉਹ 19 ਰਾਗਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। 63 ਸ਼ਲੋਕ ਨੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਨੇ। 17 ਰਾਗਾਂ ਵਿੱਚ ਗੁਰੂ ਅਮਰਦਾਸ ਦੀ ਬਾਣੀ ਹੈ,
ਗੁਰੂ ਰਾਮਦਾਸ ਮੈਂ ਸਿਰਫ ਗੁਰੂ ਅਰਜਨ ਦੇਵ ਜੀ ਤੱਕ ਗੱਲ ਕਰਾਂਗਾ ਕਿਉਂਕਿ ਅਸੀਂ ਗੁਰਗੱਦੀ ਦਿਨ ਨਹੀਂ ਮਨਾ ਰਹੇ ਆਪਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਜੇ ਗੁਰਗੱਦੀ ਦਿਨ ਮਨਾਵਾਂਗੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਜ਼ਿਕਰ ਕਰਾਂਗੇ ਸਿਰਫ ਅੱਜ ਪਹਿਲੇ ਪ੍ਰਕਾਸ਼ ਤੱਕ ਗੁਰੂ ਰਾਮਦਾਸ ਮਹਾਰਾਜ ਜੀ ਗੁਰਗੱਦੀ ਤੇ ਬਿਰਾਜਮਾਨ ਹੁੰਦੇ ਆ 19 ਰਾਗ ਉਹਨਾਂ ਨੇ ਗੁਰੂ ਨਾਨਕ ਸਾਹਿਬ ਵਾਲੇ ਲਏ ਆ ਤੇ 11 ਰਾਗ ਆਪਣੇ ਕੋਲੋਂ ਲੈ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੀ ਅੰਮ੍ਰਿਤ ਗੁਰਬਾਣੀ ਜਿਹੜੀ ਹੈ ਉਹ ਵੀ 30 ਰਾਗਾਂ ਦੇ ਵਿੱਚ ਦਰਜ ਕੀਤੀ ਗਈ ਹੈ 15 ਭਗਤਾਂ ਦੇ ਬੋਲ ਨੇ ਗੁਰੂ ਗ੍ਰੰਥ ਸਾਹਿਬ ਅੰਦਰ ਭੱਟ ਸਾਹਿਬਾਨ ਦੇ 11 ਦੇ ਬਚਨ ਅਸੀਂ ਪੜ੍ਹਨੇ ਹਾਂ ਬਾਬਾ ਸੁੰਦਰ ਜੀ ਗੁਰੂ ਅਮਰਦਾਸ ਦੇ ਪੜਪੋਤੇ ਦਾ ਸੱਦ ਪੜ੍ਹਨੇ ਗੁਰੂ ਘਰ ਦੇ ਕੀਰਤਨੀਏ ਰਬਾਬੀ ਸੱਤਾਂ ਤੇ ਬਲਵੰਡ ਜੀ ਦੀ ਵਾਰ ਪੜ੍ਹਨੇ ਖਾਂ ਭਾਈ ਮਰਦਾਨਾ ਜੀ ਨਾਲ ਸੰਬੰਧਿਤ ਸ਼ਲੋਕ ਆਪਾਂ ਪੜ੍ਹਨੇ ਖਾਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ 5ਵੇਂ ਜਾਮੇ 'ਚ ਇਹ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਿਉਂ ਕੀਤੀ ਜਿਹੜਾ ਦਿਨ ਆਪਾਂ ਮਨਾ ਰਹੇ ਹਾਂ ਉਸ ਸੰਬੰਧੀ ਮੈਂ ਬੇਨਤੀ ਕਰਨ ਲੱਗਾ 5ਵਾਂ ਜਾਮਾ ਹੈ ਗੁਰੂ ਨਾਨਕ ਸਾਹਿਬ ਦੀ ਜੋਤ ਦਾ ਇਸ ਜਾਮੇ 'ਚ ਕੀ ਲੋੜ ਪੈ ਗਈ ਹਾਲਾਂਕਿ ਜੋਤ 5 ਸਰੀਰਾਂ ਵਿੱਚ ਹੋਰ ਵਰਦੀ ਹੈ ਸਾਡੇ ਵਿਦਵਾਨ ਇਹ ਗੱਲ ਕਹਿੰਦੇ ਆ ਕਿ ਗੁਰੂ ਅਰਜਨ ਦੇਵ ਜੀ ਦੇ ਵੇਲੇ ਪੁਰਾਤਨ ਗ੍ਰੰਥ ਕਹਿੰਦੇ ਨੇ ਕਿ ਗੁਰਬਾਣੀ ਵਿੱਚ ਮਿਲਾਵਟ ਹੋਣੀ ਸ਼ੁਰੂ ਹੋ ਗਈ ਸੀ ਉਸ ਦੀ ਸਾਨੂੰ ਇੱਕ ਗਵਾਹੀ ਤਾਂ ਮਿਲਦੀ ਹੈ ਬਾਬਾ ਪ੍ਰਿਥੀ ਚੰਦ ਦੇ ਪੁੱਤਰ ਮਿਹਰਵਾਨ ਦੇ ਸੰਬੰਧ ਵਿੱਚ ਇੱਕ ਗ੍ਰੰਥ ਹੈ ਜੀ ਬੰਸਾਵਲੀ ਨਾਮਾ ਕੇਸਰ ਸਿੰਘ ਛਿੱਬਰ ਦਾ ਲਿਖਿਆ ਉਹ ਕਹਿੰਦੇ ਨੇ ਕਿ ਮਿਹਰਵਾਨ ਪ੍ਰਿਥੀਏ ਦਾ ਪੁੱਤਰ ਉਹਨੇ ਕਵਿਤਾ ਬੜੀ ਸੋਹਣੀ ਰਚਨੀ ਸ਼ੁਰੂ ਕਰ ਦਿੱਤੀ ਉਹ ਹਿੰਦੀ ਦਾ ਫਾਰਸੀ ਦਾ ਅਤੇ ਗੁਰਮੁਖੀ ਦਾ ਮਹਾਨ ਵਿਦਵਾਨ ਹੈ ਉਹਨੇ ਇੱਕ ਕੰਮ ਕੀ ਕੀਤਾ ਗੁਰ ਜਿਵੇਂ ਅਸੀਂ ਬਾਣੀ ਪੜ੍ਹਦੇ ਹਾਂ ਨਾ ਨਾਨਕ ਪਦ ਦੇ ਥੱਲੇ ਆਪਣੇ ਸ਼ਬਦ ਰਚਨੇ ਸ਼ੁਰੂ ਕਰ ਦਿੱਤੇ ਇਹਨੂੰ ਕੱਚੀ ਬਾਣੀ ਕਹਿ ਸਕਦੇ ਹਾਂ ਕੱਚੀ ਰਚਨਾ ਕਰਨ ਲੱਗ ਪਿਆ ਅਤੇ ਹੋਇਆ ਕਿ ਜਦੋਂ ਇੱਥੇ ਅੰਮ੍ਰਿਤਸਰ ਦੀ ਧਰਤੀ 'ਤੇ ਸਿੱਖ ਆਏ ਬਾਹਰੋਂ ਕੋਈ ਉਹਨਾਂ ਨੇ ਸ਼ਬਦ ਪੜ੍ਹਦਿਆਂ ਵਿੱਚ ਮਿਹਰਵਾਨ ਦੀ ਕੱਚੀ ਬਾਣੀ ਦਾ ਸ਼ਬਦ ਪੜ੍ਹ ਦਿੱਤਾ ਗੁਰੂ ਅਰਜਨ ਦੇਵ ਜੀ ਨੇ ਆਪਣੇ ਕੰਨਾਂ ਨਾਲ ਸੁਣਿਆ ਅਤੇ ਨਾਲ ਇਹ ਸ਼ਬਦ ਕਿਹਾ ਕਹਿਣ ਲੱਗੇ ਭਾਈ ਗੁਰਦਾਸ ਜੀ ਕਿ ਅੱਜ ਅਸੀਂ ਹਯਾਤੀ ਵਿੱਚ ਸਰੀਰ ਵਿੱਚ ਹਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਇਸ ਜੋਤ ਦੀ ਰਚਨਾ ਵਿੱਚ ਮਿਲਾਵਟ ਸ਼ੁਰੂ ਹੋ ਗਈ ਹੈ ਆਉਣ ਵਾਲੇ ਸਮੇਂ 'ਚ ਕੀ ਬਣੇਗਾ ਇੱਕ ਕੰਮ ਕਰੋ ਮੀਣਿਆਂ ਦੀ ਬਾਣੀ ਵੱਖ ਕਰ ਦਈਏ ਅਤੇ ਗੁਰੂ ਜੋਤ ਦੀ ਬਾਣੀ ਨੂੰ ਵੱਖ ਕੀਤਾ ਜਾਏ ਇੱਕ ਕਾਰਨ ਇਹ ਕਹਿੰਦੇ ਆ ਪੁਰਾਣੇ ਗ੍ਰੰਥਕਾਰ ਵਿਦਵਾਨ ਇਤਿਹਾਸਕਾਰ ਕੇਸਰ ਸਿੰਘ ਛਿੱਬਰ ਲਿਖਦਾ ਹੈ ਕਿ ਮਿਹਰਵਾਨ ਪੁੱਤਰ ਪ੍ਰਿਥੀਏ ਦਾ ਕਵੀਸ਼ਰੀ ਕਰੇ ਹਿੰਦਵੀ ਪਾਰਸੀ ਗੁਰਮੁਖੀ ਨਾਲੇ ਸੰਸਕ੍ਰਿਤ ਪੜ੍ਹੇ ਤਿੰਨ ਪੀ ਬਾਣੀ ਬਹੁਤ ਬਣਾਈ ਭੋਗ ਗੁਰੂ ਨਾਨਕ ਜੀ ਕਾ ਪਾਈ ਮੰਨ ਲਓ ਕਵਿਤਾ ਕਰ ਦੇਣੀ ਅਤੇ ਪਿੱਛੇ ਨਾਨਕ ਪਦ ਲਿਖ ਦੇਣਾ ਜਿਵੇਂ ਕਈ ਲੋਕ ਅੱਜ ਵੀ ਲਾ ਲੈਂਦੇ ਆ ਜੀ ਦਾਸ ਨੇ ਇੱਕ ਵਾਰੀ ਬੇਨਤੀ ਕੀਤੀ ਸੀ ਕੱਲ੍ਹ ਵੀ ਸ਼ਾਇਦ ਕਿਹਾ ਸੀ ਬਾਲੀ ਰੋਵੈ ਨਾਹੇ ਪਤਾਰ ਨਾਨਕ ਦੁਖੀਆ ਸਭ ਸੰਸਾਰਨ ਅਤੇ ਅੱਗੇ ਕੁਲੀ ਤੁੱਕ ਠੋਕੀ ਬੈਠਿਆ ਸੋ ਸੁਖੀਆ ਜਿਸ ਨਾਮ ਆਧਾਰ ਗੁਰੂ ਗ੍ਰੰਥ ਸਾਹਿਬ 'ਚ ਤਾਂ ਤੁੱਕ ਹੈ ਹੀ ਉੱਥੇ ਤਾਂ ਇਹ ਹੈ ਬਾਲੀ ਰੋਵੈ ਨਾਹੇ ਪਤਾਰ ਨਾਨਕ ਦੁਖੀਆ ਸਭ ਸੰਸਾਰ ਮੰਨੈ ਨਾਉ ਸਹੀ ਜਿਣ ਜਾਏ ਅਵਰੀ ਕਰਮ ਨਾ ਲੇਖੈ ਪਾਏ ਆ ਸੋ ਸੁਖੀਆ ਕਿੱਥੋਂ ਲੈ ਆਉਂਦਾ ਜਿਵੇਂ ਅਸੀਂ ਇੱਕ ਇਹ ਜਨਮ ਸਾਖੀ 'ਚ ਲਿਖੇ ਪੋਸਤ ਭੰਗ ਅਫੀਮ ਮੱਧ ਪੋਸਤ ਭੰਗ ਅਫੀਮ ਮੱਧ ਉੱਤਰ ਜਾਏ ਪ੍ਰਭਾਤ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ ਗੁਰੂ ਗ੍ਰੰਥ ਸਾਹਿਬ 'ਚ ਤਾਂ ਹੈ ਹੀ ਨਹੀਂ ਹੈ ਤੁਕਾਂ ਨਾਮ ਖੁਮਾਰੀ ਕੋਈ ਨਹੀਂ ਜਿਵੇਂ ਇੱਕ ਕਬੀਰਾ ਤੇਰੀ ਝੌਂਪੜੀ ਗੱਲ ਘਟੀਆਂ ਕੇ ਪਾਸ ਗੁਰੂ ਗ੍ਰੰਥ ਸਾਹਿਬ 'ਚ ਕਿੱਥੇ ਜੀ ਕਬੀਰਾ ਜਬ ਤੁਮ ਆਏ ਜਗਤ ਮੈਂ ਜਗ ਹੱਸੇ ਤੁਮ ਰੋਏ ਐਸੀ ਕਰਨੀ ਕਰ ਚੱਲੋ ਤੁਮ ਹੱਸੋ ਜਗ ਰੋਏ ਗੁਰੂ ਗ੍ਰੰਥ ਸਾਹਿਬ 'ਚ ਖਾਈ ਨੇ ਮੇਰੇ ਕਹਿਣ ਤੋਂ ਮੁਰਾਦ ਦੇਵੇ ਕੱਚੀਆਂ ਪਿੱਲੀਆਂ ਤੁਕਾਂ ਲੋਕ ਜੋੜ ਦਿੰਦੇ ਆ ਉਸ ਵਕਤ ਵੀ ਮਿਹਰਵਾਨ ਪ੍ਰਿਥੀਏ ਦਾ ਪੁੱਤਰ ਗੁਰੂ ਕੀ ਬਾਣੀ 'ਚ ਮਿਲਾਵਟ ਕਰ ਰਿਹਾ ਆਪਣੇ ਆਪ ਨੂੰ ਮਹੱਲਾ 6ਵਾਂ ਤੱਕ ਲਿਖਦਾ ਪਿਆ 5ਵਾਂ ਉਹ ਆਪਣੇ ਬਾਪੂ ਨੂੰ ਸਮਝਦਾ ਮੇਰੇ ਕਹਿਣ ਤੋਂ ਮੁਰਾਦ ਮਹਾਰਾਜ ਗੁਰੂ ਅਰਜਨ ਦੇਵ ਦੇ ਕੰਨਾਂ ਸ਼ਬਦ ਪਿਆ ਕਹਿਣ ਲੱਗੇ ਇਹ ਮਿਲਾਵਟ ਪੈ ਰਹੀ ਮਹਾਰਾਜ ਕਹਿੰਦੇ ਆ ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰੀਏ ਮੀਮ ਨੇ ਪਾਮ ਦੇ ਪੈ ਨੇ ਰਲਾ ਵਿੱਚ ਨਾ ਰਲਾ ਧਰੀਏ ਇੱਕ ਕਾਰਨ ਇਹ ਸੀ ਦੂਸਰਾ ਕਾਰਨ
ਕਿ ਜਦੋਂ ਪੰਥ ਨੇ ਅੱਗੇ ਜੁਗੋ ਜੁਗ ਅਟਲ ਰਹਿਣਾ, ਯਾਦ ਰੱਖਿਓ ਉਹ ਹੀ ਧਰਮ ਕਾਇਮ ਰਹਿਣਗੇ ਜਿਨ੍ਹਾਂ ਕੋਲ ਰੂਹਾਨੀਅਤ ਦਾ ਗ੍ਰੰਥ ਹੋਵੇਗਾ। ਜੇ ਸਪਿਰਚੁਅਲਿਟੀ ਦਾ ਗ੍ਰੰਥ ਨਹੀਂ, ਰੂਹਾਨੀਅਤ ਦਾ ਗ੍ਰੰਥ ਨਹੀਂ, ਪੰਥ ਕਿਵੇਂ ਚੱਲੇਗਾ? ਸਾਡਾ ਇਤਿਹਾਸ ਕਹਿੰਦਾ ਹੈ, ਇੱਕ ਦਿਵਸ ਪ੍ਰਭ ਪ੍ਰਾਤਹ ਕਾਲ ਦਇਆ ਭਰੇ ਪ੍ਰਭ ਦੀਨ ਦਿਆਲ ਮਹਿਮਾ ਪ੍ਰਕਾਸ਼ ਯੇ ਮਨ ਉਪਜੀ ਪ੍ਰਗਟਿਓ ਜਗ ਪੰਥ ਤੇ ਕਾਰਨ ਕੀਜੈ ਅਬ ਗ੍ਰੰਥ। ਪੰਥ ਨੂੰ ਚਲਾਉਣ ਵਾਸਤੇ ਗ੍ਰੰਥ ਹੋਣਾ ਜ਼ਰੂਰੀ ਹੈ। ਤੀਸਰੀ ਬੇਨਤੀ ਮੈਂ ਇੱਕ ਹੋਰ ਕਰਦੇ ਹਾਂ, ਭਾਵੇਂ ਮਹਾਰਾਜ ਜੀ ਨੇ ਇਹ ਪ੍ਰਕਾਸ਼ ਕਰਨ ਤੋਂ ਬਾਅਦ ਕਿਹਾ, ਇਹ ਸੰਪਾਦਨਾ ਕਰਨ ਤੋਂ ਬਾਅਦ ਸਤਿਗੁਰੂ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬੀੜ ਤਾਂ ਅਸੀਂ ਤਿਆਰ ਕੀਤੀ ਹੈ, ਹੁਣ ਅਸੀਂ ਅੰਮ੍ਰਿਤਸਰ ਬੈਠਿਆਂ। ਮਹਾਰਾਜ ਕਹਿੰਦੇ ਆ ਸਾਡੇ ਦਰਸ਼ਨ ਸਰੀਰ ਦੇ ਉਹ ਹੀ ਕਰੇਗਾ ਜਿਹੜਾ ਅੰਮ੍ਰਿਤਸਰ ਪਹੁੰਚੇਗਾ। ਅਸੀਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਵਾਂਗੇ ਅਤੇ ਉੱਥੋਂ ਦੀ ਸੰਗਤ ਦਰਸ਼ਨ ਕਰੇਗੀ। ਕਹਿਣ ਲੱਗੇ ਸਰੀਰ ਵਿੱਚ ਰਹਿੰਦਿਆਂ ਇੱਕੋ ਥਾਂ 'ਤੇ ਇੱਕੋ ਵੇਲੇ ਸਿਰਫ ਦਰਸ਼ਨ ਹੋ ਸਕਦੇ ਨੇ, ਇੱਕ ਵੇਲੇ ਸਾਰੀਆਂ ਥਾਵਾਂ 'ਤੇ ਨਹੀਂ। ਗੁਰਸਿੱਖੋ, ਮੈਂ ਐਸਾ ਗੁਰੂ ਤੁਹਾਨੂੰ ਦੇ ਕੇ ਚੱਲਿਆ ਵਾਂ, ਇੱਕੋ ਵੇਲੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਜਿੱਥੇ ਵੀ ਚਾਹੋ ਇੱਕੋ ਵੇਲੇ ਇੱਕੋ ਗੁਰੂ ਸਾਰੀਆਂ ਸੰਗਤਾਂ ਨੂੰ ਦਰਸ਼ਨ ਦਿਆ ਕਰੇਗਾ। ਸੱਚ ਇਵੇਂ ਜੇ ਮੈਂ ਕਈ ਵਾਰੀ ਕਹਿੰਦਾ ਕਿ ਇਸ ਧਰਤੀ 'ਤੇ ਕੋਈ ਵੇਲਾ ਐਸਾ ਨਹੀਂ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੁੰਦਾ। ਕੋਈ ਵੇਲਾ, ਚਲੋ ਆਪਾਂ ਕਹਾਂਗੇ ਅਖੰਡ ਪਾਠ ਸਾਹਿਬ ਚੱਲਦੇ ਆ ਪ੍ਰਕਾਸ਼ ਨਹੀਂ, ਕੇਵਲ ਇਹ ਨਹੀਂ, ਜਦੋਂ ਆਪ ਜੀ ਇੱਥੇ ਸੁਖ ਆਸਨ ਕਰ ਰਹੇ ਹੁੰਦੇ ਹੋ ਅਤੇ ਪੱਛਮ ਦੀ ਧਰਤੀ ਉੱਤੇ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ, ਅਮਰੀਕਾ ਵਿੱਚ ਪ੍ਰਕਾਸ਼ ਹੋ ਰਿਹਾ, ਇੱਕੋ ਵੇਲੇ ਦੇਖੋ ਤੁਸੀਂ ਕਮਾਲ ਕਰ ਦਿੱਤੀ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ। ਇੱਥੇ ਤੁਸੀਂ ਕਹਿ ਰਹੇ ਹੋ ਅਸੀਂ ਦਰਸ਼ਨ ਕੀਤੇ ਗੁਰੂ ਗ੍ਰੰਥ ਸਾਹਿਬ 'ਚੋਂ ਆਹ ਹੁਕਮ ਆਇਆ, ਤੁਸੀਂ ਦਿੱਲੀ ਚਲੀ ਜਾਓ ਬੰਗਲਾ ਸਾਹਿਬ, ਉੱਥੇ ਕਹਾਂਗੇ ਅੱਜ ਗੁਰੂ ਗ੍ਰੰਥ ਸਾਹਿਬ ਦਾ ਆਹ ਹੁਕਮ ਆਇਆ। ਮਹਾਰਾਜ ਕਹਿੰਦੇ ਨੇ ਮੈਂ ਉਸ ਗੁਰੂ ਦੇ ਲੜ ਲਾਂਗਾ ਜਿਹੜਾ ਇੱਕੋ ਵੇਲੇ ਇੱਕੋ ਸਮੇਂ ਅਨੇਕਾਂ ਸਿੱਖਾਂ ਨੂੰ ਵੱਖ ਵੱਖ ਥਾਵਾਂ 'ਤੇ ਆਪਣੇ ਦਰਸ਼ਨ ਦਿਆਏਗਾ ਅਤੇ ਸਿੱਖਾਂ ਨੂੰ ਨਿਖਾਲ ਕਰੇਗਾ। ਖੈਰ ਆਪਾਂ ਉਸ ਵਿਸ਼ੇ ਵੱਲ ਆਈਏ ਜਿਹੜਾ ਅਸੀਂ ਅੱਜ ਦਿਨ ਮਨਾਉਂਦੇ ਪਏ। ਮਹਾਰਾਜ ਜੀ ਨੇ ਫਿਰ ਇੱਕ ਕਿਰਪਾ ਕੀਤੀ ਜੀ, ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ ਬੀੜ ਰਹਿੰਦੇ ਸਨ, ਬੀੜ ਸਾਹਿਬ ਆਪਣੇ ਨੇੜੇ ਨਾ ਚਵਾਲ ਜਿੱਥੇ ਮਾਤਾ ਗੰਗਾ ਜੀ ਗਏ ਨੇ, ਚੇਤੇ ਰੱਖਿਓ ਗਏ ਨੇ। ਇਸ ਭੁਲੇਖੇ ਨੂੰ, ਦੁਬਧਾ ਨੂੰ ਮਨ 'ਚੋਂ ਕੱਢ ਦਿਓ। ਮੈਂ ਕਈ ਵਾਰੀ ਹੈਰਾਨ ਹੁੰਦਾ, ਉਹ ਸ਼੍ਰੋਮਣੀ ਕਮੇਟੀ ਕੋਲ ਇਹ ਸਥਾਨ ਹੈ ਨਾ ਦੁਬਧਾ? ਹੁਣ ਅਕਤੂਬਰ ਦੇ ਮਹੀਨੇ 'ਚ ਜਿਸ ਵਕਤ ਮਾਤਾ ਗੰਗਾ ਜੀ ਗਏ, ਉਸ ਧਰਤੀ 'ਤੇ ਲੱਖਾਂ ਸੰਗਤਾਂ ਮੱਥਾ ਟੇਕਣ ਆਉਂਦੀਆਂ ਨੇ ਬੀੜ ਸਾਹਿਬ। ਆਪ ਗਏ ਹੋਵੋਗੇ, ਕਿੰਨੇ ਦਿਨ ਦੀਵਾਨ ਸਜਦਾ ਹੈ। ਬਾਬਾ ਬੁੱਢਾ ਸਾਹਿਬ ਜੀ ਬੀੜ ਸਾਹਿਬ ਨੇ, ਗੁਰੂ ਅਰਜਨ ਦੇਵ ਜੀ ਨੇ ਇਹ ਨਿਰਣਾ ਕੀਤਾ ਕਿ ਅਸੀਂ ਸਾਰੀ ਬਾਣੀ ਵੱਖਰੀ ਕਰ ਦਿਆਂਗੇ ਧੁਰਕੀ, ਅਤੇ ਮੀਣਿਆਂ ਦੀ ਬਾਣੀ ਵੱਖਰੀ। ਪਰ ਕਾਰਨ ਇਹ ਸੀ ਕਿ ਸਦੀਵ ਕਾਲਤਾ ਕੌਮ ਦੀ ਲਈ ਗੁਰੂ ਗ੍ਰੰਥ ਸਾਹਿਬ ਦਾ ਹੋਣਾ ਅਤ ਲਾਜ਼ਮੀ ਸੀ। ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ, ਹਰਿਮੰਦਰ ਸਾਹਿਬ ਪਹਿਲਾਂ ਬਣ ਚੁੱਕਾ ਹੈ, ਅਤੇ ਅੱਜ ਮੈਂ ਇਹ ਵੀ ਕਹਾਂਗਾ ਕਿ ਪ੍ਰਸ਼ਤੀਆਂ 'ਚ ਪ੍ਰਕਾਸ਼ ਨਾ ਕਰੀਏ, ਜੇ ਨਹੀਂ ਘਰ ਸੇਵਾ ਸੰਭਾਲ ਕਰ ਸਕਦੇ ਗੁਰਦੁਆਰੇ ਆ ਜਾਈਏ, ਮੇਰੀ ਬੇਨਤੀ ਹੈ। ਹੁਣ ਲੋਕਾਂ ਨੇ ਫੈਸ਼ਨ ਬਣਾ ਲਿਆ, ਕੋਠੀ ਬਣਾ ਲਈ, ਇਹ ਬਾਬਾ ਜੀ ਦਾ ਕਮਰਾ ਹੈ, ਉੱਤੇ ਬਾਬਾ ਜੀ ਦਾ ਕਮਰਾ ਹੈ, ਥੱਲੇ ਠੇਕੇ ਦਾ ਕਮਰਾ ਹੈ, ਥੱਲੇ ਦਾਰੂ ਚੱਲਦਾ ਪਿਆ, ਬੋਤਲਾਂ ਲਿਸ਼ਕਾ ਕੇ ਰੱਖੀਆਂ ਨੇ, ਕੀ ਲੋੜ ਹੈ? ਜੇ ਤੁਸੀਂ ਨਹੀਂ ਛੱਡ ਸਕਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਕਰੋ। ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਇਹ ਕਿਰਪਾ ਕੀਤੀ, ਹਰਿਮੰਦਰ ਸਾਹਿਬ ਪਹਿਲਾਂ ਬਣਾਇਆ, ਪ੍ਰਕਾਸ਼ ਬਾਅਦ ਵਿੱਚ ਕੀਤਾ। ਕਿਤੇ ਇਤਿਹਾਸ ਵੀ ਦੱਸੋ ਕਿ ਹਰਿਮੰਦਰ ਸਾਹਿਬ ਦੀ ਰਚਨਾ ਤੋਂ ਬਾਅਦ ਗੁਰੂ ਅਰਜਨ ਦੇਵ ਰਾਤ ਇੱਥੇ ਕਿਤੇ ਆਰਾਮ ਕੀਤਾ ਹੋਵੇ? ਬਿਲਕੁਲ ਨਹੀਂ। ਹਰਿਮੰਦਰ ਸਾਹਿਬ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਹੈ। ਪਹਿਲਾਂ ਜਗ੍ਹਾ ਤਿਆਰ ਕੀਤੀ ਗਈ, ਮਹਾਰਾਜ ਦਾ ਸਰੂਪ ਬਾਅਦ ਵਿੱਚ ਸੰਪਾਦਨ ਕੀਤਾ ਗਿਆ। ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਆਪ ਹਰਿਮੰਦਰ ਸਾਹਿਬ ਬੈਠ ਕੇ ਸੰਗਤ ਨੂੰ ਉਪਦੇਸ਼ ਦਿਓ, ਅਤੇ ਸਤਿਗੁਰੂ ਨੇ ਥਾਂ ਕਿਹੜੀ ਚੁਣੀ? ਰਾਮਸਰ ਦੀ। ਉਦੋਂ ਸਰ ਨਹੀਂ ਸੀ, ਇਹ ਛੋਟਾ ਸਰੋਵਰ ਧੰਨ ਗੁਰੂ ਰਾਮਦਾਸ ਨੇ ਆਪ ਬਣਾਇਆ। ਇਹਨੂੰ ਕਵੀ ਸੰਤੋਖ ਸਿੰਘ ਨੇ ਪੰਚਵਟੀ ਕਿਹਾ ਹੈ। ਟਾਲੀ, ਪਿੱਪਲ, ਬੇਰੀਆਂ, ਇਹ ਬੜੀ ਸੰਘਣੀ ਛਾਂ ਸੀ। ਇੱਥੇ ਸਰੋਵਰ ਪੱਟਿਆ ਪਾਣੀ ਦੀ ਲੋੜ ਵਾਸਤੇ, ਵੀ ਅਸੀਂ ਉਹ ਲੋੜ ਪੂਰੀ ਇੱਥੋਂ ਕਰਾਂਗੇ। ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਬਣਾਇਆ। ਭਾਈ ਬੰਨੋ ਜੀ ਕਾਗਜ਼ ਦੀ ਅਤੇ ਕਲਮ ਅਤੇ ਸ਼ਾਹੀ ਦੀ ਸੇਵਾ ਕਰਦੇ ਆ, ਬਾਬਾ ਮੋਹਨ ਜੀ ਤੋਂ ਗੋਇੰਦਵਾਲ ਸਾਹਿਬ ਤੋਂ ਪੋਥੀਆਂ ਲਿਆਂਦੀਆਂ। ਆ ਜਿਹੜਾ 68 ਤੀਰ ਤੁਸੀਂ ਮੱਥਾ ਟੇਕਦੇ ਹੋ ਗੁਰਮੁਖੋ, ਇਹ ਵੀ ਗੁਰਦੁਆਰਾ ਜੇ। ਜਦੋਂ ਆਪਾਂ ਦੁੱਖ ਭੰਜਣੀ ਬੇਰੀ ਤੋਂ ਅੱਗੇ ਆਉਂਦੇ ਹਾਂ, ਅੱਜ ਪਾਲਕੀ ਸਜਾਈ ਸੀ ਨਾ, ਉਹ ਸਾਡੀ ਗਵਾਹੀ ਦੇ ਰਿਹਾ ਕਿ ਗੁਰੂ ਅਰਜੁਨ ਦੇ ਪਾਲਕੀ 'ਚ ਪੋਥੀ ਸਾਹਿਬ ਲੈ ਕੇ ਇਸ ਧਰਤੀ 'ਤੇ। ਉਸ ਤੋਂ ਇਲਾਵਾ ਪ੍ਰਾਣ ਸੰਗਲੀ ਵੀ ਮੰਗਾਈ ਗਈ, ਪਰ ਉਹ ਰਚਨਾ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਆਪ ਬਾਣੀ ਲਿਖਵਾਉਣ ਲੱਗੇ, ਭਾਈ ਗੁਰਦਾਸ ਸਾਹਿਬ ਲਿਖਦੇ ਨੇ, ਮਹਾਰਾਜ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਜਪ ਦਰਜ ਕੀਤਾ। ਥੋੜ੍ਹੀ ਜਿਹੀ ਤਵੱਜੋ ਦੇ ਕੇ ਸੁਣਿਓ, ਬਾਣੀ ਦੀ ਤਰਤੀਬ ਕੀ ਹੈ। ਸਭ ਤੋਂ ਪਹਿਲਾਂ ਉਸ ਵੇਲੇ ਦੇ ਨੇਮ ਦੀਆਂ ਬਾਣੀਆਂ, ਤਿੰਨ ਹਿੱਸਿਆਂ 'ਚ ਅਸੀਂ ਦਰਸ਼ਨ ਕਰ ਸਕਦੇ ਹਾਂ ਮਹਾਰਾਜ ਦੇ। ਉਸ ਵਕਤ ਦਾ ਨਿਤਨੇਮ, ਉਸ ਤੋਂ ਬਾਅਦ ਰਾਗਾਂ ਦੇ ਅਧੀਨ ਬਾਣੀ, ਰਾਗ ਮੁਕਤ ਬਾਣੀ। ਸਭ ਤੋਂ ਪਹਿਲਾਂ ਅਸੀਂ ਉਸ ਬਾਣੀ ਨੂੰ ਮਹਾਰਾਜ ਨੇ ਲਿਖਾਇਆ ਜਿਹਦੇ ਵਿੱਚ ਜਪਜੀ ਸਾਹਿਬ ਜਿਹਨੂੰ ਜਪ ਕਹਿੰਦੇ। ਉਸ ਤੋਂ ਬਾਅਦ 100 ਦਰ, ਤੀਸਰਾ ਲਿਖਾਇਆ 100 ਪੁਰਖ, ਅਤੇ ਚੌਥਾ ਮਹਾਰਾਜ ਜੀ ਨੇ ਲਿਖਾਇਆ ਸੋਹਿਲਾ। ਜਪਜੀ ਸਾਹਿਬ ਦੀਆਂ 38 ਪੌੜੀਆਂ ਸਲੋਕ ਆਪਾਂ ਪੜ੍ਹਨੇ। ਰਾਤ ਵੀ ਮੈਂ ਕਰਜ਼ ਕਰਕੇ ਆਇਆ ਕਿ ਜਪਜੀ ਸਾਹਿਬ ਉੱਤੇ ਪੌੜੀ ਦਾ ਸਿਰਲੇਖ ਕੋਈ ਨਹੀਂ, ਪਰ ਅਸੀਂ ਸ਼ਬਦ ਵਰਤਨੇ ਹਾਂ, ਕੋਈ ਸ਼ੱਕ ਨਹੀਂ, ਪੌੜੀਆਂ ਕਹਿੰਦੇ। ਉਸ ਤੋਂ ਬਾਅਦ 100 ਦਰ ਦਾ ਸਿਰਲੇਖ ਹੈ, ਅਤੇ 100 ਦਰ ਦੇ 5 ਸ਼ਬਦ ਨੇ, ਸੁਣਿਓ। 100 ਦਰ ਪਹਿਲਾ, ਸੁਣ ਵੱਡਾ ਅੱਖ ਹੈ ਸਭ ਕੋਈ, ਦੂਜਾ ਆਖਾਂ ਜੀਵਾਂ ਵਿਸਰੈ ਮਰ ਜਾਊਂ, ਤੀਜਾ ਹਰ ਕੇ ਜਨ ਸਤਿਗੁਰ ਸਤਿਪੁਰਖਾ, ਚੌਥਾ ਕਾਹੇ ਰੇ ਮਨ ਚਿਤਮੈ ਉਦਮ, ਇਹ ਪੰਜਵਾਂ। 100 ਪੁਰਖ ਦੇ ਥੱਲੇ 4 ਨੇ, 100 ਪੁਰਖ ਨਿਰੰਜਨ, ਦੂਸਰਾ ਤੂੰ ਕਰਤਾ ਸਚਿਆਰ ਮਹਿਡਾ ਸਾਈਂ, ਤੀਸਰਾ ਤਿਤ ਸਰਵਰੜੈ ਭੈਲੇ ਨਿਵਾਸਾ, ਚੌਥਾ ਭਈ ਪ੍ਰਾਪਤ ਮਾਨੁਖ ਦੇ ਖੁਰੀਆ। ਪਹਿਲਾਂ ਜਪ, ਫਿਰ 100 ਦਰ, ਫਿਰ 100 ਪੁਰਖ, ਫਿਰ ਮਹਾਰਾਜ ਜੀ ਨੇ ਸੋਹਿਲਾ ਸਾਹਿਬ ਦਰਜ ਕੀਤਾ। ਸੋਹਿਲਾ ਸਾਹਿਬ ਦੇ 5 ਸ਼ਬਦ ਨੇ, 3 ਗੁਰੂ ਨਾਨਕ ਸਾਹਿਬ ਦੇ, 1 ਗੁਰੂ ਰਾਮਦਾਸ, 1 ਗੁਰੂ ਅਰਜੁਨ ਦੇਵ ਦਾ। ਉਸ ਤੋਂ ਬਾਅਦ ਪਹਿਲਾ ਰਾਗ ਜਿਹੜਾ ਮਹਾਰਾਜ ਜੀ ਨੇ ਰੱਖਿਆ ਗੁਰਮੁਖੋ, ਉਹ ਸ੍ਰੀ ਰਾਗ ਹੈ। ਤਰਤੀਬ ਕੀ ਹੈ? ਜਿਸ ਰਾਗ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਪਹਿਲਾਂ ਗੁਰੂ ਨਾਨਕ ਸਾਹਿਬ ਦੇ ਸ਼ਬਦ, ਫਿਰ ਗੁਰੂ ਅਮਰਦਾਸ ਦੇ ਸ਼ਬਦ, ਕਿਉਂਕਿ ਗੁਰੂ ਅੰਗਦ ਦੇਵ ਦੇ ਸ਼ਲੋਕ ਨੇ, ਫਿਰ ਗੁਰੂ ਰਾਮਦਾਸ ਦੇ ਸ਼ਬਦ, ਫਿਰ ਗੁਰੂ ਅਰਜੁਨ ਦੇਵ ਦੇ ਆਪਣੇ ਸ਼ਬਦ, ਸ਼ਬਦਾਂ ਤੋਂ ਬਾਅਦ ਅਸ਼ਟਪਦੀਆਂ, ਅਸ਼ਟਪਦੀਆਂ ਤੋਂ ਬਾਅਦ ਸ਼ੰਤ, ਸ਼ੰਤਾਂ ਤੋਂ ਬਾਅਦ ਵਾਰ, ਵਾਰ ਤੋਂ ਬਾਅਦ ਜਿਸ ਰਾਗ ਵਿੱਚ ਭਗਤਾਂ ਦੀ ਬਾਣੀ ਹੈ, ਮਹਾਰਾਜ ਨੇ ਭਗਤ ਬਾਣੀ ਦਰਜ ਕੀਤੀ, ਜਾਂ ਸਿੱਖਾਂ ਦੀ ਬਾਣੀ ਪਿੱਛੇ ਦਰਜ ਕੀਤੀ। ਇਹ ਮਹਾਰਾਜ ਨੇ ਪਹਿਲਾ ਰਾਗ ਸ੍ਰੀ ਰਾਗ ਲਿਆ, ਅਖੀਰ ਵਾਲਾ ਪ੍ਰਭਾਤੀ ਲਿਆ, ਅਖੀਰਲਾ ਜੈਜਾਵੰਤੀ ਗੁਰੂ ਗੋਬਿੰਦ ਸਿੰਘ ਜੀ ਨੇ ਦਰਜ ਕੀਤਾ, ਬੜੀ ਬਖਸ਼ਿਸ਼ ਕੀਤੀ। ਜੈਜਾਵੰਤੀ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਦਰਜ ਕੀਤਾ ਦਮਦਮਾ ਸਾਹਿਬ ਦੀ ਧਰਤੀ 'ਤੇ। ਸ੍ਰੀ ਰਾਗ ਦੇ ਗਾਉਣ ਦਾ ਵੇਲਾ ਜਿਹੜਾ ਹੈ, ਉਹ ਰਾਤ ਦਾ ਪਹਿਲਾ ਪਹਿਰ ਹੈ, ਆ 8 ਵਜੇ, 8:30 ਵਜੇ, ਅਤੇ ਪ੍ਰਭਾਤੀ ਰਾਗ ਦੇ ਗਾਉਣ ਦਾ ਵੇਲਾ ਰਾਤ ਦਾ ਪਹਿਲਾ ਪਹਿਰ ਨਹੀਂ, ਰਾਤ ਦਾ ਪਿੱਛਲ ਪਹਿਰ, ਲੋ ਲੱਗੀ ਪ੍ਰਭਾਤ ਵੇਲੇ। ਸ੍ਰੀ ਰਾਗ ਪਹਿਲੇ ਪਹਿਰ ਗਾਇਆ ਜਾਂਦਾ ਹੈ, ਪ੍ਰਭਾਤੀ ਅੰਮ੍ਰਿਤ ਵੇਲੇ ਗਾਇਆ ਜਾਂਦਾ ਹੈ। ਸਤਿਗੁਰੂ ਨੇ ਰਾਗ ਦੀ ਤਰਤੀਬ ਵਿੱਚ ਵੀ ਦਿੱਤਾ ਕਿ ਕਾਲੀ ਬੋਲੀ ਰਾਤ ਨੂੰ ਚੀਰ ਕੇ ਤੇਰੀ ਜੀਵਨ ਵਿੱਚ ਰੂਹਾਨੀਅਤ ਦੀ ਪ੍ਰਭਾਤ ਪੈਦਾ ਹੋਵੇਗੀ, ਤੂੰ ਸ੍ਰੀ ਤੋਂ ਲੈ ਕੇ ਪ੍ਰਭਾਤੀ ਤੱਕ ਪਹੁੰਚ ਜਾਏਗਾ। ਮਹਾਰਾਜ ਜੀ ਨੇ ਇੱਕ ਹੋਰ ਕਿਰਪਾ ਕੀਤੀ। ਚਲੋ ਮੈਂ ਬਿਲਕੁਲ ਸਰਲ ਜਿਹਾ ਰਾਤੀ ਵੀ ਕਿਹਾ ਸੀ, ਇਕੱਲੇ ਸਟਰੈਕਚਰ 'ਤੇ ਗੁਰੂ ਗ੍ਰੰਥ ਸਾਹਿਬ ਦਾ ਢਾਂਚਾ ਕੀ ਹੈ ਅਤੇ 2 ਮਹੀਨੇ ਕਥਾ ਕਰੀ ਜਾਓ। ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ 'ਚ ਮੇਘ ਰਾਗ ਨਹੀਂ ਲਿਆ, ਮਲਾਰ ਲਿਆ, ਦੀਪਕ ਰਾਗ ਨਹੀਂ ਲਿਆ, ਗੌੜੀ ਦੀਪਕ ਹੀ ਲਿਆ ਹੈ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਪ੍ਰਭਾਤੀ ਤੋਂ ਬਾਅਦ ਰਾਗ ਮੁਕਤ ਬਾਣੀ ਰੱਖੀ ਹੈ, ਜਿਸ ਵਿੱਚ ਸਹਿਸ ਕ੍ਰਿਤੀ ਹੈ, ਚੋ ਬੋਲੇ ਨੇ, ਫੁਨੇ ਨੇ, ਸਲੋਕ ਸਾਹਿਬ, ਸਲੋਕ ਵਾਰਾਂ ਅਤੇ ਵਧੀਕ ਤੱਕ ਅੱਗੇ ਸੰਪੂਰਨਤਾ 18:10। ਮਹਾਰਾਜ ਜੀ ਨੇ 3 ਹਿੱਸਿਆਂ 'ਚ ਬਾਣੀ ਦੀ ਤਰਤੀਬ ਦਿੱਤੀ। 10 ਬੇਨਤੀ ਕਰੇਗਾ ਕਿ ਗੁਰੂ ਅਰਜੁਨ ਦੇਵ ਜਦੋਂ ਬਾਣੀ ਲਿਖਾ ਰਹੇ ਨੇ, ਅਤੇ 4 ਭਗਤ, 100 ਕਾਲਡ ਕਹਿ ਲਾਂ, ਲਾਹੌਰ ਤੋਂ ਆਉਂਦੇ ਆ, ਉਹ ਕਹਿੰਦੇ ਨੇ ਸਾਡੀ ਰਚਨਾ ਵੀ ਦਰਜ ਕਰੋ। ਮਹਾਰਾਜ ਉਹਨਾਂ ਨੂੰ ਇਨਕਾਰ ਕਰ ਦਿੰਦੇ ਆ। ਉਸ ਵਿੱਚ 1 ਕਾਨਾ, 2 ਪੀਲੂ, 3 ਛੱਜੂ ਅਤੇ 4 ਛਾ ਹੁਸੈਨਕ ਹੈ। ਉਹਨਾਂ ਨੇ ਸ਼ਬਦ ਹੰਕਾਰ ਭਰੇ ਵਰਤੇ ਕਿ ਜਿਹੜੇ ਮਰ ਚੁੱਕੇ ਆ, ਲਭਜੇ ਹੀ ਕਹਿ, ਜਿਹੜੇ ਸਰੀਰਕ ਤੌਰ 'ਤੇ ਜਾ ਚੁੱਕੇ ਆ, ਉਹਨਾਂ ਦੀ ਰਚਨਾ ਤੁਸੀਂ ਦਰਜ ਕਰ ਦਿੱਤੀ, ਅਸੀਂ ਅਜੇ ਕਾਇਮ ਭਗਤ ਆ, ਸਾਡੀ ਬਾਣੀ ਮਹਾਰਾਜ ਕਹਿੰਦੇ ਨੇ ਸੁਣਾਓ ਮੈਂ ਕਿਕ ਤੋਂ ਕਹਿਣਾ। ਕਾਨਾ ਬੋਲਦਾ ਮੈਂ ਉਹੀ ਰੇ ਮੈਂ ਉਹੀ ਜਾਂ ਕੋ ਵੇਦ ਪ੍ਰਾਣ ਜਸ ਗਾਵੇ ਖੋਜ ਦੇਖੋ ਮਤ ਕੋਈ ਰੇ ਮੈਂ ਉਹੀ ਰੇ। ਸਤਿਗੁਰੂ ਕਹਿੰਦਿਆ ਨਹੀਂ ਇਹ ਰਚਨਾ ਨਹੀਂ ਦਰਜ ਹੋਵੇਗੀ। ਕਹਿੰਦਾ ਕਿਉਂ? ਮਹਾਰਾਜ ਕਹਿੰਦੇ ਆ ਤੂੰ ਮੈਂ ਕੂਕੀ ਜਾਣੇ। ਇੱਥੇ ਤਾਂ ਕਿਹਾ ਜਾਂਦਾ ਜਬ ਖੰਮ ਗੋਤੇ ਤਬ ਤੂੰ ਨਾ ਹੀ ਅਬ ਤੂੰ ਹੀ ਮੈਂ ਨਾ ਹੀ। ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਂਜ ਏਕ ਨਹੀਂ ਸਰੈ। ਇੱਥੇ ਤਾਂ ਖੀਰਲੀ ਮੰਜ਼ਿਲ ਕਹਿ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ। ਇੱਥੇ ਮੰਜ਼ਿਲ ਕਹਿ ਕਬੀਰ ਤੂੰ ਕਰਤਾ ਤੂੰ ਹੋਆ ਮੁਝ ਮੈਂ ਰਹਾ ਨਾ ਹੂੰ। ਤੇਰੀ ਰਚਨਾ ਨਹੀਂ ਦਰਜ ਹੋ ਸਕਦੀ। ਉਹ ਭੈੜੇ ਬੋਲ ਵੀ ਬੋਲ ਕੇ ਗਿਆ। ਦੂਜਾ ਆਇਆ ਜੀ ਪੀਲੂ, ਉਹਨੂੰ ਮਹਾਰਾਜ ਜੀ ਨੇ ਕਿਹਾ ਵੀ ਤੂੰ ਆਪਣੀ ਰਚਨਾ ਦੱਸ। ਉਹ ਕਹਿੰਦਾ ਅਸਾਂ ਨਾਲੋਂ ਚੰਗੇ ਜੰਮਦਿਆਂ ਮਰ ਗਏ, ਚਿੱਕੜ ਪੈਰ ਨਾ ਬੋਡਿਆ ਨਾ ਡੋਬਿਆ ਨਾ ਅਲੂਦ ਪਏ। ਮਹਾਰਾਜ ਕਹਿੰਦੇ ਇੰਨੀ ਨਿਰਾਸ਼ਤਾ ਵੀ ਦੁਨੀਆਂ ਦੇ ਦੁੱਖਾਂ ਨੂੰ ਦੇਖ ਕੇ ਕਹੀਏ ਜੰਮਦੇ ਮਰ ਜਾਂਦੇ ਚੰਗਾ ਸੀ। ਮਹਾਰਾਜ ਕਹਿੰਦੇ ਨੇ ਨਿਰਾਸ਼ਤਾ ਨਹੀਂ ਅਗਾਂਹ ਕੁਤਰਾਂਗ ਪਿਛਾਂ ਫੇਰ ਨਾ ਬੋਡੜਾ ਨਾਨਕ ਸਿੱਜ ਅਵੇਹਾ ਵਾਰ ਬੋੜ ਨਾ ਹੋਵੀ ਜਨਮੜਾ। ਤੂੰ ਸੰਘਰਸ਼ ਕਰ ਜਨਮ ਮਰਨ ਤੋਂ ਰਹਿਤ ਹੋ ਜਾਏ। ਉਹਦੀ ਰਚਨਾ ਨਹੀਂ। ਤੀਸਰਾ ਜੀ ਛੱਜੂ, ਤੇ ਉਹਨੇ ਸ਼ਬਦ ਵਰਤਿਆ ਕਾਗਜ਼ ਸੰਧੀ ਪੂਤਰੀ ਤਉ ਨਾ ਤਿਰਿਆ ਨਿਖਾਰ, ਕਿ ਕਾਗਜ਼ ਦਾ ਬਣਿਆ ਹੋਇਆ ਔਰਤ ਦਾ ਪੁਤਲਾ ਉਹਦੇ ਵੱਲ ਵੀ ਨਾ ਦੇਖਿਓ ਕਿਉਂਕਿ ਪਾਪਾਂ ਵੱਲ ਲੈ ਜਾਂਦੀ ਏ। ਮਹਾਰਾਜ ਕਹਿੰਦੇ ਆ ਇੱਥੇ ਤਾਂ ਬਾਬਾ ਫਰੀਦ ਕਹਿੰਦੇ ਨੇ ਕਿ ਆਪ ਲੀਏ ਲੜ ਲਾਏ ਦਰ ਦਰਵੇਸ਼ੇ ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ। ਸੋ ਕਿਉਂ ਮੰਦਾ ਆਖੀਐ ਜੇ ਜੰਮੈ ਰਾਜਾਨ। ਤੇਰੀ ਰਚਨਾ ਦਰਜ ਨਹੀਂ ਹੋਵੇਗੀ। ਚੌਥਾ ਸ਼ਾਹ ਹੁਸੈਨ, ਉਹਨੂੰ ਕਿਹਾ ਵੀ ਤੂੰ, ਉਹ ਕਹਿੰਦਾ ਚੁੱਪ ਵੇ ਅੜਿਆ ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾਏ ਵੇ ਅੜਿਆ। ਮਹਾਰਾਜ ਕਹਿੰਦਿਆ ਨਹੀਂ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਜਬ ਲਗ ਦੁਨੀਆਂ ਰਹੀ ਹੈ ਨਾਨਕ ਕੀ ਸੁਣੀਐ ਕਿਛ ਕਹੀਐ। ਮਹਾਰਾਜ ਨੇ ਦਰਜ ਨਹੀਂ ਕੀਤੀ। ਜਿਹੜਾ ਅੱਜ ਦਿਨ ਤੁਸੀਂ ਅੰਮ੍ਰਿਤ ਵੇਲੇ ਮਨਾਇਆ ਹੈ, ਮੈਂ ਅਰਜ਼ ਕਰਾਂਗਾ ਭਾਦਮ ਸੁਦੀ ਏਕਮ ਬਿਕਰਮੀ ਸੰਮਤ 1661 ਨੂੰ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਸੰਗਤ ਨੂੰ ਹੁਕਮਨਾਮੇ ਭੇਜ ਕੇ ਰਾਮਸਰ ਦੀ ਧਰਤੀ 'ਤੇ ਬੁਲਾ ਲਿਆ। ਰਾਤ ਉੱਥੇ ਦੀਵਾਨ ਸੀ ਰਾਮਸਰ, ਉੱਥੇ ਗੁਰੂ ਗ੍ਰੰਥ ਸਾਹਿਬ ਕੇਵਲ ਮੰਜੇ 'ਤੇ ਨੇ, ਗੁਰੂ ਅਰਜਨ ਦੇਵ ਆਪ ਵੀ ਜ਼ਮੀਨ ਦੇ ਉੱਪਰ ਪਏ ਆ। ਇੱਕ ਮੈਂ ਲਾਈਵ ਬੇਨਤੀ ਕਰਨੀ ਚਾਹੁੰਦਾ, ਤੁਸੀਂ ਕੋਠਾ ਸਾਹਿਬ ਜਿਹੜੇ ਅੰਮ੍ਰਿਤ ਵੇਲੇ ਜਾਂਦੇ ਹੋ ਥੱਲੇ ਇੱਕ ਚਾਦਰ ਵੀ ਸੀ ਹੈ ਨਾ ਪਲੰਗ ਸਾਹਿਬ ਦੇ ਥੱਲੇ, ਉਹ ਗੁਰੂ ਅਰਜਨ ਦੇਵ ਦੇ ਨਾਮ ਦੀ ਹੈ। ਸਤਿਗੁਰੂ ਨੇ ਉਸ ਤੋਂ ਬਾਅਦ ਉਸ ਪਲੰਗ 'ਤੇ ਵਿਸ਼ਰਾਮ ਨਹੀਂ ਕੀਤਾ। ਅੱਜ ਸ਼ਹਿਰਾਂ ਵਿੱਚ ਇੱਕ ਟ੍ਰੈਂਡ ਬਣ ਚੁੱਕਾ ਹੈ, ਤੁਸੀਂ ਕਿਸੇ ਗੁਰਦੁਆਰੇ ਜਾਓ ਸੈਂਕੜੇ ਕੁਰਸੀਆਂ ਲੱਗੀਆਂ ਨੇ, ਪਿੱਛੇ ਚੰਗੇ ਭਲੇ ਲੋਕ ਜਿਨ੍ਹਾਂ ਦੀਆਂ ਲੱਤਾਂ ਕਾਇਮ ਨੇ, ਨੱਚਣਾ ਹੋਵੇ ਤੇ ਤਿੰਨ ਤਿੰਨ ਘੰਟੇ ਨੱਚ ਲੈਂਦੇ ਆ, ਗੁਰਦੁਆਰੇ ਆ ਕੇ ਕੁਰਸੀਆਂ 'ਤੇ ਬਹਿੰਦੇ ਆ। ਮੈਂ ਇੱਕ ਬੇਨਤੀ ਕਰਾਂਗਾ, ਇਹ ਗੁਰੂ ਦੀ ਖੁਸ਼ੀ ਬਿਲਕੁਲ ਨਹੀਂ ਮਿਲੇਗੀ। ਉਹਨਾਂ ਨੂੰ ਹੈਂਡੀਕੈਪ ਹੋਣ ਦਾ ਸ਼ੌਂਕ ਹੈ? ਇਹ ਸ਼ੌਂਕ ਹੈ ਸਾਡੀਆਂ ਲੱਤਾਂ ਟੁੱਟ ਜਾਣ? ਮੈਂ ਗੁੱਸੇ 'ਚ ਨਹੀਂ ਸ਼ਬਦ ਕਹਿ ਰਿਹਾ, ਦੁੱਖ ਲੱਗਦਾ। ਦਿੱਲੀ ਜਾਓ ਬੰਬੇ ਜਾਓ, ਚੰਗੇ ਭਲੇ ਬੰਦੇ ਜਿਹੜੇ ਤੁਰੇ ਫਿਰਦੇ ਆ ਉਹ ਗੁਰੂ ਸਾਹਿਬ ਦੇ ਸਾਹਮਣੇ ਕੁਰਸੀਆਂ ਲਾ ਕੇ ਬਹਿ ਜਾਂਦੇ ਆ। ਗੁਰੂ ਅਰਜਨ ਦੇਵ ਤੋਂ ਸਿੱਖੋ। ਗੁਰੂ ਅਰਜਨ ਦੇਵ ਪ੍ਰਕਾਸ਼ ਵਾਲੇ ਦਿਨ ਮਹਾਰਾਜ ਜ਼ਮੀਨ 'ਤੇ ਵਿਸ਼ਰਾਮ ਕੀਤਾ, ਖੁਦ ਵੀ ਪਲੰਗ ਉੱਤੇ ਨਹੀਂ ਪਏ। ਬਾਬਾ ਬੁੱਢਾ ਸਾਹਿਬ ਵੀ ਜ਼ਮੀਨ 'ਤੇ ਨੇ। ਮਨ 'ਚ ਆਇਆ ਕਿ ਸਵੇਰੇ ਪ੍ਰਕਾਸ਼ ਕਰਨਾ ਅਤੇ ਗੁਰੂ ਗ੍ਰੰਥ ਸਾਹਿਬ ਦਾ ਗ੍ਰੰਥੀ ਸਾਹਿਬ ਕੌਣ ਹੋਵੇ? ਉਸ ਵਕਤ ਇਤਿਹਾਸ ਕਹਿੰਦਾ ਕਿ ਬਾਬਾ ਬੁੱਢਾ ਸਾਹਿਬ 'ਤੇ ਨਜ਼ਰ ਗਈ, ਕਹਿਣ ਲੱਗੇ ਚਾਰ ਗੁਰੂ ਕੀ ਸੇਵਾ ਕਰੀ ਪਾਇਓ ਪਰਮ ਨਿਧਾਨ, ਸੇਵਕ ਕੀ ਹੈ ਵਾਤਹਿ ਸ਼੍ਰੀ ਮੁਕੀਓ ਬਖਾਨ। ਅੰਮ੍ਰਿਤ ਵੇਲੇ ਇਸ਼ਨਾਨ ਰਾਮਸਰ ਨੇ ਰਾਮਸਰ ਕੀਤਾ ਸਾਰੀ ਸੰਗਤ ਨੇ, ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ ਸਾਹਿਬ, ਸਨਮਾਨਯੋਗ ਸਾਰਾ ਪਰਿਵਾਰ। ਬਾਬਾ ਬੁੱਢਾ ਸਾਹਿਬ ਨੂੰ ਗੁਰੂ ਸਾਹਿਬ ਨੇ ਕਿਹਾ ਬਾਬਾ ਜੀ ਕਿਰਪਾ ਕਰੋ ਆਪਣੇ ਸੀਸ 'ਤੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲੈ ਲਓ। ਰਾਤ ਵੀ ਸਿੰਘ ਸਾਹਿਬ ਗੱਲ ਕਰ ਰਹੇ ਸਨ ਅਤੇ ਮੈਂ ਬੇਨਤੀ ਕੀਤੀ ਕਿ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਜਿਸ ਦਿਨ ਉਹਨਾਂ ਪ੍ਰਕਾਸ਼ ਕੀਤਾ ਉਹਨਾਂ ਦੀ ਉਮਰ 98 ਸਾਲ ਦੀ ਸੀ। 98 ਸਾਲ ਦੇ ਬਿਰਧ ਬਾਬਾ ਜੀ ਆ ਇਸੇ ਰਸਤੀ ਨਗਰ ਕੀਰਤਨ ਆ ਰਿਹਾ ਜੀ, ਸੀਸ ਉੱਤੇ ਸਵਰੂਪ ਚੁੱਕਿਆ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਚੌਰ ਬਰਦਾਰ ਖੁਦ ਗੁਰੂ ਅਰਜਨ ਦੇਵ ਜੀ ਬਣੇ। ਮਹਾਰਾਜ ਜੀ ਨੇ ਆਪ ਚੌਰ ਹੱਥ 'ਚ ਲਿਆ, ਸੰਗਤਾਂ ਸ਼ਬਦ ਪੜ੍ਹਦੀਆਂ, ਹਰਿਮੰਦਰ ਸਾਹਿਬਾਈਆਂ ਅੰਦਰ ਰਬਾਬੀ ਕੀਰਤਨ ਕਰ ਰਹੇ ਸਨ ਜੀ। ਬਾਬਾ ਬੁੱਢਾ ਸਾਹਿਬ ਜੀ ਸਵਰੂਪ ਅੰਦਰ ਲੈ ਕੇ ਆਏ, ਪੂਰਾ ਸਿੰਘਾਸਨ ਸਜਾਇਆ ਗਿਆ ਸੀ ਉਸ ਦਿਨ, ਤਿਆਰੀ ਕੀਤੀ ਗਈ ਇਸ ਤਰ੍ਹਾਂ। ਅਤੇ ਮਹਾਰਾਜ ਜੀ ਨੇ ਚੌਰ ਪਕੜੀ, ਬਾਬਾ ਬੁੱਢਾ ਸਾਹਿਬ ਨੂੰ ਆਵਾਜ਼ ਦੇ ਕੇ ਕਿਹਾ ਬੁੱਢਾ ਸਾਹਿਬ, ਬੜਾ ਪਿਆਰਾ ਸ਼ਬਦ ਵਰਤਿਆ, ਸਾਹਿਬ ਕਿਹਾ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਖੋ ਆਵਾਜ਼, ਜਿਹਨੂੰ ਅੱਜ ਆਪਾਂ ਹੁਕਮਨਾਮਾ ਕਹਿੰਦੇ ਹਾਂ। ਉਸ ਵਕਤ ਸ਼ਬਦ ਸੀ ਆਵਾਜ਼, ਮੈਂ ਅਰਜ਼ ਕੀਤੀ ਆਵਾਜ਼ ਸੀ, ਆਵਾਜ਼ਾਂ ਸੀ, ਵਾਕ ਸੀ, ਮੁੱਖ ਵਾਕ ਸੀ, ਮਾਂ ਵਾਕ ਸੀ। ਹੁਣ ਅੱਜ ਸ਼ਬਦ ਵਰਤਿਆ ਜਾਂਦਾ ਹੁਕਮਨਾਮਾ। ਸਤਿਗੁਰੂ ਕਹਿੰਦੇ ਆ ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼, ਸੁਣੇ ਸਾ ਪੰਥ ਅਦਬ ਸੰਗ, ਤਬ ਗ੍ਰੰਥ ਸੋ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲਾ ਹੁਕਮਨਾਮਾ ਲਿਆ। ਇਤਿਹਾਸ ਕਹਿੰਦਾ ਉਦੋਂ ਬਾਅਦ ਕੀਰਤਨ ਨਹੀਂ ਫਿਰ ਹੋਇਆ। ਕੀ ਹੋਇਆ? ਗੁਰਪ੍ਰਤਾਪ ਚ ਹੈ, ਪ੍ਰਕਾਸ਼ ਕਰਨ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਬਖਸ਼ਿਸ਼ ਕਰਦਿਆ, ਬਾਬਾ ਜੀ ਜਪਜੀ ਦਾ ਪਾਠ ਸੰਗਤ ਨੂੰ ਸੁਣਾਓ।